विघ्नन हर गोविंद शुभ
मत प्रकाशक
श्री हर राय नमो कर जोरी
नमो कर जोरी
श्री हर कृष्ण मनाओ
बहोरी
तेग बहादुर परम
कृपाला
वाहे गुरु परम
कृपाला
श्री गुरु गोविंद सिंह तरों तरा पर पुन पुन
सीसा जी पुन पुन सीसा
बंदो बार
बार जगदीसा
एकंकार सतगुरु तेह प्रसाद
सच होए
वाहे गुरु जी की फतेह विघ्न विनाशन
सोए
जिस मह अमृत ज्ञान है मानक भगत वैराग गुरु ग्रंथ साहिब उदत बंदों कर
अनुराग
गुरु ग्रंथ साहिब उदत बंदों कर अनुराग
वाहिगुरु साहिब जी चौपाई तब वह आए लाहौरे रहियो पांच सूबन सिर तंत है लयो कश्मीर मुल्तान यो पखर अटक लाहौर रहन कर लै लै सटक
वाहिगुरु जी का खालसा
वाहिगुरु जी की फतेह
जुगो जुग अटल सतगुरु श्री गुरु ग्रंथ साहिब जी महाराज जी दी पाक पवित्र हजूरी च जुड़ बैठी गुरु की साजी और नवाजी हुई गुरु का खास रूप गुरु खालसा साध संगत जीओ तंता दे पात्र हो नेता प्रति गुरु चरणा च जुड़ के श्री गुरु पंथ प्रकाश दी चल रही लड़ीवार कथा बहुत ही अदब सत्कार ते श्रद्धा सहित आप जी सरवण कर रहे गरीबनवाज कलगीधर पातशाह दा साजिया और नवाजिया खालसा पंथ सतगुरां दी दया नाल कृपा नाल चढ़दी कला वल जा रहा है। सदीक बेग जो सूबा सरहंद है खालसे नाले ने टके देने मंजूर किते सन पर नीयत बिगड़ गई। पंथ ने विचार कीती आनंदपुर साहब जाके होले महल्ले दा समागम मनाईए रस्ते विच सरहंद वालियां नूं भी दंड देंदे जावांगे। सदीक बेग दी कई फिर दी खालसे ने लुट लई। सदीक बेग ने खालसे दे डेरे ते हमला बोल दिता। लड़ाई हुई जंग होया अखीर सदीक बेग ने पंथ अगे नजराना भेट करके बेनती कीती कि मैं अगे तो तुहाडे नाल सांझ रखांगा। उधरों मरट्टे काबज हो जाते हैं दिल्ली तख्त ते लाहौर तक। गाजी दीन जड़ा वजीर सी दिल्ली दा वो गंगा नाम दा एक पट है गंग नाम दा उनू सद के ਉਹਦੇ ਕੋਲੋਂ ਆਪਣੀ ਸਿਫਤ ਕਰਾਉਣਾ ਚਾਹੁੰਦਾ ਹੈ। ਪਰ ਗੰਗ ਭੱਟ ਨੇ ਸੱਚੀ ਗੱਲ ਕਹੀ, ਬਨਰੇ ਤੇ ਬਨਰੀ ਪਈ। ਜਦੋਂ ਇਹ ਬੋਲ ਬੋਲੇ ਤਾਂ ਉਸ ਵੇਲੇ ਖਸਮ ਸੋ ਕੀ ਉਹ ਮਲਹਾਰ, ਤਾਂ ਇਹਨੇ ਗੁੱਸਾ ਕਰਕੇ ਗੰਗਾ ਭੱਟ ਨੂੰ ਹਾਥੀ ਦੇ ਪੈਰਾਂ ਥੱਲੇ ਕੁਚਲ ਕੇ ਮਰਵਾ ਦਿੱਤਾ। ਪਰ ਇਹਦੇ ਨਾਲ ਗਾਜੀ ਦੀਨ ਦੀ ਤੋਹੀਨ ਸਾਰੇ ਜਗਤ ਵਿੱਚ ਫੈਲ ਗਈ। ਉਧਰੋਂ ਗਿਲਜੇ ਪਠਾਣ ਚੜ੍ਹ ਕੇ ਆ ਗਏ ਹਿੰਦੁਸਤਾਨ 'ਤੇ। ਅਬਦਾਲੀ ਨੇ ਗੁੱਸਾ ਮਨਾਇਆ ਜਦੋਂ ਉਹਦਾ ਪੁੱਤਰ ਹਾਰ ਕੇ ਲਾਹੌਰ ਛੱਡ ਕੇ ਚਲਾ ਗਿਆ। ਰੋਹੇਲਾ ਨਜੀਬ ਖਾਨ, ਉਹਦੇ ਕਹਿਣ 'ਤੇ ਅਬਦਾਲੀ ਦੁਬਾਰਾ ਫਿਰ ਹਿੰਦੁਸਤਾਨ 'ਤੇ ਆਇਆ, ਕਿਉਂਕਿ ਵਾਰੋ ਵੇਰੀ ਕਰਕੇ 8 ਹਮਲੇ ਅਬਦਾਲੀ ਨੇ ਹਿੰਦੁਸਤਾਨ 'ਤੇ ਕੀਤੇ ਨੇ। ਮਰਾਠਿਆਂ ਨੂੰ ਭਜਾ ਕੇ ਇਹਨੇ ਹੁਣ ਖਾਲਸੇ ਨੂੰ ਖਤਮ ਕਰਨ ਦਾ ਪ੍ਰਣ ਕੀਤਾ। ਇਹਦਾ ਇੱਕ ਜਰਨੈਲ ਹੈ, ਉਹਦਾ ਨਾਮ ਜਹਾਨ ਖਾਨ ਹੈ। ਉਹਨੂੰ ਫੌਜਾਂ ਦੇ ਕੇ ਟੋਰਿਆ ਹੋਇਆ, ਜਿੱਥੇ ਸਿੰਘ ਲੱਭਣ ਉਹਨਾਂ ਨੂੰ ਮਾਰਨਾ। ਆਓ, ਗੁਰੂ ਕੇ ਸਾਜੇ ਔਰ ਨਿਵਾਜੇ ਖਾਲਸੇ ਪੰਥ ਦਾ ਇਤਿਹਾਸ ਹੈ, ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ। ਇਕਾਗਰਤਾ ਬਣਾਉਣ ਨਿਮਿਤ ਗੁਰੂ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਆਖੀਏ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ। ਚੌਪਈ ਤਬ ਵਹਿ ਆਏ ਲਾਹੌਰੇ ਰਹਿਓ।
ਉਸ ਵਕਤ ਅਬਦਾਲੀ ਨੇ ਲਾਹੌਰ ਆ ਕੇ ਆਪਣਾ ਡੇਰਾ ਕਰ ਲਿਆ, ਲਾਹੌਰ ਆ ਕੇ ਆਪਣਾ ਪ੍ਰਬੰਧ ਕਰਨ ਲੱਗਾ।
ਪੰਜ ਸੂਬਨ ਸਿਰ ਤੰਤ ਹੈ ਲਇਓ।
ਪੰਜਾਬ ਦੇ ਜਿਹੜੇ ਪੰਜ ਸੂਬੇ ਸਨ, ਪੰਜ ਸਟੇਟਾਂ ਸਨ, ਉਹ ਪੰਜ ਸੂਬੇ ਨੇ ਆਪਣੇ ਅਧੀਨ ਕਰ ਲਏ, ਉਹਨਾਂ ਦਾ ਕਬਜ਼ਾ ਆਪਣੇ ਅਧੀਨ ਕਰ ਲਿਆ।
ਕਸ਼ਮੀਰ ਮੁਲਤਾਨ ਉਹ ਪੱਖਰ ਅਟਕ।
ਉਹ ਪੰਜ ਸੂਬੇ ਪੰਜ ਸਟੇਟਾਂ ਕਿਹੜੀਆਂ ਸੀ ਜਿਹੜੀਆਂ ਅਬਦਾਲੀ ਨੇ ਪੰਜਾਬ ਦੀਆਂ ਆਪਣੇ ਨਾਲ ਜੋੜ ਲਈਆਂ? ਉਹ ਸਨ ਕਸ਼ਮੀਰ, ਮੁਲਤਾਨ, ਪੱਖਰ, ਅਟਕ, ਚਾਰੇ ਹੋ ਗਈਆਂ।
ਲਾਹੌਰ ਰਹਿਣ ਕਰ ਲੈ ਲੈ ਸਟਕ।
ਔਰ ਪੰਜਵਾਂ ਸੀ ਲਾਹੌਰ। ਇਹ ਪੰਜ ਸੂਬੇ ਜਿਹੜੇ ਸਨ ਪੰਜਾਬ ਦੇ, ਇਹਨੇ ਆਪਣੇ ਅਧੀਨ ਕਰ ਲਏ।
ਤਬ ਵਹਿ ਸਿੰਘਨ ਮਾਰਹਿ ਚਹੈ।
ਹੁਣ ਇਹ ਅਬਦਾਲੀ ਚਾਹੁੰਦਾ ਹੈ ਕਿ ਕਿਸੇ ਤਰੀਕੇ ਨਾਲ ਸਿੰਘਾਂ ਦਾ ਖੁਰਾ ਖੋਜ ਮਟਾਈਏ, ਇਹੀ ਮੇਰਾ ਰਸਤਾ ਰੋਕਦੇ ਨੇ। ਮਰੱਠੇ ਤਾਂ ਭੱਜ ਜਾਂਦੇ ਨੇ, ਇਹ ਭੱਜਦੇ ਨਹੀਂ, ਇਹ ਮੇਰੇ ਪਿੱਛੇ। ਅਬਦਾਲੀ ਕਹਿੰਦਾ ਵੀ ਮੇਰੇ ਪਿੱਛੇ ਅਟਕ ਦਰਿਆ ਤੱਕ ਚੱਲ ਕੇ ਜਾਂਦੇ ਨੇ, ਮੈਂ ਹਿੰਦੁਸਤਾਨ ਲੁੱਟ ਕੇ ਲੈ ਕੇ ਜਾਂਦਾ, ਇਹ ਮੈਨੂੰ ਲੁੱਟ ਕੇ ਲੈ ਜਾਂਦੇ। ਕਹਿੰਦਾ ਕਿਸੇ ਤਰੀਕੇ ਜਿਹੜੇ ਸਿੰਘ ਨੇ, ਜਿਹੜਾ ਖਾਲਸਾ, ਇਹਨੂੰ ਮੁਕਾਉਣਾ ਚਾਹੀਦਾ, ਉਹਦਾ ਯਤਨ ਕਰੀਏ।
ਜਹਾਨ ਖਾਨ ਸੋ ਗੈ ਲੈ ਰਹਿ।
ਇਹਨੇ ਆਪਣਾ ਇੱਕ ਜਰਨੈਲ ਸੀ ਜਹਾਨ ਖਾਨ, ਜਹਾਨ ਖਾਨ ਨੂੰ ਭੇਜਿਆ ਖਾਲਸੇ ਨੂੰ ਮੁਕਾਉਣ ਵਾਸਤੇ।
ਸੋ ਮਾਰੋ ਜੋ ਈ ਹੱਥ ਆਵੇ।
ਕਹਿੰਦਾ ਜਿਹੜਾ ਵੀ ਤੁਹਾਡੇ ਹੱਥ ਆਵੇ ਉਹਨੂੰ ਮਾਰ ਮੁਕਾਓ, ਉਹਨੂੰ ਖਤਮ ਕਰ ਦਿਓ।
ਵਹਿ ਬਹੁ ਸਿੰਘਨ ਹੱਥ ਨਾ ਲਗਾਵੇ।
ਹੁਣ ਜਦੋਂ ਜਹਾਨ ਖਾਂ ਹਮਲਾ ਕਰਦਾ, ਜੇ ਥੋੜੇ ਬਹੁਤ ਸਿੰਘ ਹੁੰਦੇ ਨੇ ਤਾਂ ਉਹਨਾਂ ਨੂੰ ਮਾਰਦਾ, ਪਰ ਜਿੱਥੇ ਬਹੁਤੇ ਸਿੰਘਾਂ ਦੀ ਗਿਣਤੀ ਹੁੰਦੀ ਆ ਉਹਨਾਂ ਨੂੰ ਹੱਥ ਨਹੀਂ ਪਾਉਂਦਾ। ਜਹਾਨ ਖਾਂ ਨੂੰ ਪਤਾ ਕਿ ਜੇ ਬਹੁਤੇ ਸਿੰਘਾਂ ਨੂੰ ਹੱਥ ਪਾਇਆ ਤੇ ਇਹ ਅੱਗੋਂ ਮੈਨੂੰ ਵੀ ਮਾਰਨਗੇ, ਆਪਣੀ ਜਾਨ ਬਚਾ ਬਚਾ ਕੇ ਲੜਦਾ ਹੈ।
ਦੋਹਰਾ ਸਿੰਘ ਪਿਤਿਸ ਕੋ ਬਹੁ ਲੁਟੈ ਆਗੈ ਪਾਛੈ ਦੌੜ।
ਸਿੰਘ ਵੀ ਜਹਾਨ ਖਾਂ ਤੇ ਅਬਦਾਲੀ ਦੀਆਂ ਫੌਜਾਂ ਨੂੰ ਅੱਗੇ ਪਿੱਛੇ ਦੌੜ ਕੇ ਲੁੱਟ ਲੈਂਦੇ ਆ। ਅਬਦਾਲੀ ਦੇ ਸੂਰਮੇ ਪਿੰਡ ਲੁੱਟ ਕੇ ਲਿਆਉਂਦੇ, ਸ਼ਹਿਰ ਲੁੱਟ ਕੇ ਲਿਆਉਂਦੇ, ਸਿੰਘਾਂ ਨੂੰ ਖਬਰ ਹੋ ਜਾਂਦੀ, ਜਾ ਕੇ ਅਬਦਾਲੀ ਦੀਆਂ ਫੌਜਾਂ ਤੇ ਹਮਲਾ ਕਰਕੇ ਕਦੇ ਅੱਗੋਂ ਕਦੇ ਪਿੱਛੋਂ ਉਹਨਾਂ ਨੂੰ ਲੁੱਟ ਕੇ ਲੈ ਆਉਂਦੇ ਹਨ।
ਓਏ ਮਾਰੇ ਬਹੁ ਤੁਮਨ ਕਰ, ਸਿੰਘ ਮਾਰੇ ਵਿਦ ਸਿਉਂ ਥੋੜ।
ਉਹ ਆਪਣੇ ਜਥੇ ਬਣਾ ਬਣਾ ਕੇ ਮਾਰਦੇ ਆ ਸਿੰਘਾਂ ਨੂੰ, ਸਿੰਘ ਥੋੜੀ ਗਿਣਤੀ ਵਿੱਚ ਵੀ ਜਾ ਕੇ ਸੱਜੇ ਖੱਬਿਓਂ ਹਮਲਾ ਕਰਕੇ ਇਹਨਾਂ ਨੂੰ ਮਾਰਦੇ ਹਨ।
ਚੌਪਈ ਕਛੂ ਸਿੰਘ ਲੁਕਦੇ ਸਹਿ ਰਹੇ।
ਏਦਾਂ ਕਈ ਸਿੰਘ ਹੁਣ ਲੁੱਕ ਛਿਪ ਕੇ ਵੀ ਰਹਿਣ ਲੱਗੇ, ਕਿਉਂਕਿ ਅਬਦਾਲੀ ਦੀਆਂ ਫੌਜਾਂ ਸਿੰਘਾਂ ਦੀ ਭਾਲ ਕਰ ਰਹੀਆਂ ਸਨ। ਕੁਝ ਸਿੰਘ ਦੇਸ਼ਾਂ ਦੇ ਵਿੱਚ ਲੁਕ ਛਿਪ ਕੇ ਵੀ ਰਹਿਣ ਲੱਗੇ।
ਕਛੂ ਸਿੰਘ ਝੱਲ ਮੱਦ ਲੁਕ ਰਹੇ।
ਕਈ ਸਿੰਘ ਫੇਰ ਜੰਗਲਾਂ ਦੀਆਂ ਝੱਲਾਂ ਚ ਜਾ ਵੜੇ। ਪਹਿਲਾਂ ਤਾਂ ਸਿੰਘਾਂ ਨੇ ਕਿਲੇ ਬਣਾ ਲਏ ਸਨ, ਘਰਾਂ ਚ ਰਹਿਣ ਲੱਗ ਪਏ ਸੀ। ਜਦੋਂ ਅਬਦਾਲੀ ਸਿੰਘਾਂ ਦੇ ਮਗਰ ਪਿਆ ਤਾਂ ਫਿਰ ਕਈ ਸਿੰਘ ਜੰਗਲਾਂ ਦੀਆਂ ਝੱਲਾਂ ਵਿੱਚ ਰਹਿ ਕੇ ਡੰਗ ਟਪਾਉਣ ਲੱਗੇ।
ਔਰ ਸਿੰਘ ਜਾ ਮਾਲਵੇ ਵੜੇ।
ਔਰ ਕਈ ਸਿੰਘ ਇਧਰ ਮਾਲਵੇ ਦੇ ਇਲਾਕੇ ਚ ਜੰਗਲ ਦੇ ਇਲਾਕੇ ਚ ਆ ਵੜੇ ਹਨ।
ਇਕੱਠੇ ਦਲ ਹੋਏ ਰਹੇ ਸੋ ਖੜੇ।
ਔਰ ਕਹਿੰਦੇ ਇਕੱਠੇ ਹੋ ਕੇ ਫੌਜਾਂ ਦੇ ਦਲ ਜਿਹੜੇ ਨੇ ਉਹ ਖੜੇ ਰਹਿੰਦੇ ਹਨ।
ਦੋਹਰਾ ਮਾਝੇ ਮੈਥੋ ਸਿੰਘ ਰਹਿਓ ਹਾਠੂ ਸਿੰਘ ਤਿਸ ਨਾਮ।
ਮਾਝੇ ਦਾ ਇੱਕ ਬੜਾ ਸੂਰਮਾ ਬਹਾਦਰ ਯੋਧਾ ਸਿੰਘ ਸੀ। ਇਸ ਸਿੰਘ ਦਾ ਨਾਮ ਸੀ ਭਾਈ ਹਾਠੂ ਸਿੰਘ। ਬੜਾ ਯੋਧਾ ਸੀ, ਨਾਮ ਵੀ ਹਾਠੂ ਸਿੰਘ ਹੈ ਤੇ ਵਾਕਈ ਹਠੀਆ ਸੀ। ਬੜਾ ਸੂਰਮਾ ਤੇ ਮਾਝੇ ਦੇ ਇਲਾਕੇ ਦਾ ਰਹਿਣ ਵਾਲਾ ਹੈ।
ਸੂਰਾ ਪੂਰਾ ਹਠੀ ਤਪੀ ਕਾਨਾ ਕਾਛਾ ਗ੍ਰਾਮ।
ਇਹ ਸੂਰਾ ਪੂਰਾ ਵੀ ਹੈ ਤੇ ਹਠੀ ਵੀ ਹੈ ਤੇ ਕਾਨੇ ਕਾਛੇ ਦਾ ਰਹਿਣ ਵਾਲਾ, ਉਸ ਇਲਾਕੇ ਦਾ ਰਹਿਣ ਵਾਲਾ।
ਚੌਪਈ ਗਿਲ ਜਨ ਟਿਗਨਿਸ ਲਾਗਿਓ ਆਏ।
ਔਰ ਕਿਸੇ ਤਰੀਕੇ ਸੁਤੇ ਸਿੱਧ ਭਾਈ ਹਾਠੂ ਸਿੰਘ ਜੀ ਚਲਦੇ ਚਲਦੇ ਗਿਲਜਿਆਂ ਦੀ ਅਬਦਾਲੀ ਦੀ ਫੌਜ ਦੇ ਕੋਲ ਆ ਪਹੁੰਚੇ, ਜਿੱਥੇ ਅਬਦਾਲੀ ਸੀ। ਅਬਦਾਲੀ ਦੀ ਫੌਜ ਦੇ ਕੋਲ ਭਾਈ ਹਾਠੂ ਸਿੰਘ ਜੀ ਆ ਪਹੁੰਚੇ।
ਸੋ ਫਿਰ ਗਇਓ ਨਾ ਲਾਗਿਓ ਦਾਏ।
ਹਾਠੂ ਸਿੰਘ ਦੇ ਮਨ ਚ ਇੱਛਾ ਸੀ ਕਿ ਕਿਸੇ ਤਰੀਕੇ ਅਬਦਾਲੀ ਕੋਲ ਪਹੁੰਚ ਕੇ ਅਬਦਾਲੀ ਨੂੰ ਮਾਰਾਂ। ਕੱਲਾ ਹੀ ਆ ਗਿਆ ਗੁਰੂ ਕਾ ਲਾਲ ਅਬਦਾਲੀ ਨੂੰ ਮਾਰਨ ਲਈ, ਪਰ ਹਾਠੂ ਸਿੰਘ ਦਾ ਦਾਅ ਨਹੀਂ ਲੱਗਾ। ਉਹ ਉਥੋਂ ਵਾਪਸ ਪਿੱਛੇ ਮੁੜ ਗਿਆ।
ਫਿਰ ਕੇ ਜਾਤ ਗਿਲ ਜਨ ਲਖ ਲਇਓ।
ਪਰ ਜਦੋਂ ਜਾਣ ਲੱਗਾ ਨਾ ਹਾਠੂ ਸਿੰਘ ਤੇ ਅਬਦਾਲੀ ਦੇ ਗਿਲਜਿਆਂ ਦੀ ਦੁਰਾਨੀਆਂ ਦੀ ਨਿਗਾਹ ਪੈ ਗਈ ਹਾਠੂ ਸਿੰਘ ਤੇ, ਵੀ ਇਹ ਸਾਡੇ ਵਿੱਚੋਂ ਆ ਕੇ ਇਕਦਮ ਭੱਜ ਕੇ ਚੱਲਿਆ ਕੌਣ ਹੈ। ਦੁਰਾਨੀਆਂ ਦੀ ਨਿਗਾਹ ਪੈ ਗਈ ਜਦੋਂ ਭਾਈ ਹਾਠੂ ਸਿੰਘ ਜੀ ਜਾਣ ਲੱਗੇ।
ਕੋੜੋ ਜਾਤ ਤਿਲਕ ਤਹਿ ਪਰਿਓ।
ਤੇ ਪਰਮੇਸ਼ਰ ਵੱਲੋਂ ਖੇਡ ਇਹੋ ਜਿਹੀ ਬਣ ਗਈ। ਹਾਠੂ ਸਿੰਘ ਜੀ ਨੇ ਜਦੋਂ ਆਪਣਾ ਘੋੜਾ ਤੋਰਿਆ ਨਾ ਤੇਜ਼ੀ ਨਾਲ ਤੇ ਘੋੜੇ ਦੇ ਪੈਰ ਤਿਲਕ ਗਏ ਤੇ ਘੋੜਾ ਡਿੱਗ ਪਿਆ। ਘੋੜਾ ਡਿੱਗਣ ਕਰਕੇ ਭਾਈ ਹਾਠੂ ਸਿੰਘ ਜੀ ਵੀ ਡਿੱਗ ਪਏ।
ਉੱਠਣ ਨਾ ਦਿਓ ਘੋੜੇ ਤਲੇ ਆਇਓ।
ਘੋੜੇ ਦੇ ਥੱਲੇ ਆ ਗਏ ਭਾਈ ਹਾਠੂ ਸਿੰਘ ਤੇ ਉੱਠਣ ਨਹੀਂ ਦਿੱਤਾ। ਘੋੜਾ ਵੀ ਡਿੱਗਿਆ ਹੋਇਆ, ਭਾਈ ਹਾਠੂ ਸਿੰਘ ਘੋੜੇ ਦੇ ਥੱਲੇ ਆਏ ਹੋਏ ਨੇ।
ਉੱਠਣ ਨਾ ਭਇਓ ਗਿਲ ਜਨ ਫੜ ਲਇਓ।
ਇਹਨੇ ਨੂੰ ਪਿੱਛੋਂ ਗਿਲਜੇ ਆ ਗਏ ਤੇ ਡਿੱਗੇ ਹੋਏ ਭਾਈ ਹਾਠੂ ਸਿੰਘ ਨੂੰ ਆ ਕੇ ਉਹਨਾਂ ਨੇ ਗ੍ਰਿਫਤਾਰ ਕਰ ਲਿਆ। ਭਾਈ ਹਾਠੂ ਸਿੰਘ ਆਏ ਤਾਂ ਅਬਦਾਲੀ ਨੂੰ ਮਾਰਨ ਵਾਸਤੇ ਸੀ, ਦਾ ਨਹੀਂ ਲੱਗਾ, ਵਾਪਸ ਚੱਲੇ ਸੀ ਤੇ ਗਿਲਜਿਆਂ ਦੀ ਨਿਗਾਹ ਪੈ ਗਈ। ਉਹਨਾਂ ਨੇ ਭਾਈ ਹਾਠੂ ਸਿੰਘ ਨੂੰ ਆ ਕੇ ਪਕੜ ਲਿਆ, ਗ੍ਰਿਫਤਾਰ ਕਰ ਲਿਆ।
ਅਹਿਮਦ ਸ਼ਾਹ ਪੈ ਸੋ ਪਹੁੰਚਾਇਓ।
ਫੜ ਕੇ ਗ੍ਰਿਫਤਾਰ ਕਰਕੇ ਬੇੜੀਆਂ ਚ ਜਕੜ ਕੇ ਇਹ ਅਹਿਮਦ ਸ਼ਾਹ ਅਬਦਾਲੀ ਦੇ ਕੋਲ ਭਾਈ ਹਾਠੂ ਸਿੰਘ ਨੂੰ ਇਹਨਾਂ ਨੇ ਪੇਸ਼ ਕੀਤਾ। ਅਬਦਾਲੀ ਵੀ ਚਾਹੁੰਦਾ ਸੀ, ਕਹਿੰਦਾ ਮੈਂ ਵੇਖਣਾ ਚਾਹੁੰਦਾ ਵੀ ਸਿੰਘ ਹੁੰਦੇ ਕਿਹੋ ਜਿਹੇ ਨੇ, ਵੀ ਲੁੱਟਦੇ ਨੇ ਅੱਗੇ ਪਿੱਛੇ ਆਉਂਦੇ ਆ। ਕਦੇ ਅਬਦਾਲੀ ਦਾ ਸਾਹਮਣਾ ਨਹੀਂ ਸੀ ਹੋਇਆ, ਆਹਮਣਾ ਸਾਹਮਣਾ ਨਹੀਂ ਹੋਇਆ, ਟਾਕਰਾ ਨਹੀਂ ਸੀ ਹੋਇਆ ਕਿਸੇ ਸਿੰਘ ਨਾਲ। ਕਹਿੰਦਾ ਹਾਠੂ ਸਿੰਘ ਨੂੰ ਫੜ ਕੇ ਲਿਆਓ ਮੇਰੇ ਕੋਲ। ਤੋ ਗ੍ਰਿਫਤਾਰ ਕਰਕੇ ਭਾਈ ਹਾਠੂ ਸਿੰਘ ਨੂੰ ਅਬਦਾਲੀ ਦੇ ਕੋਲ ਪੇਸ਼ ਕੀਤਾ ਗਿਆ।
ਖੂਨੀ ਗੱਜ ਕੇ ਆਗੇ ਪਾਇਓ।
ਅਬਦਾਲੀ ਨੇ ਪਹਿਲਾਂ ਆਪਣੀ ਈਨ ਮਨਾਉਣ ਦੇ ਯਤਨ ਕੀਤੇ, ਫਿਰ ਉਹਨੇ ਹੁਕਮ ਕੀਤਾ ਕਿ ਹਾਠੂ ਸਿੰਘ ਨੂੰ ਖੂਨੀ ਹਾਥੀ ਦੇ ਪੈਰਾਂ ਥੱਲੇ ਮਿੱਧ ਕੇ ਚਿੱਥ ਕੇ ਮਾਰ ਦਿਓ। ਜਿਹੜਾ ਖੂਨੀ ਹਾਥੀ ਹੁੰਦਾ, ਖੂਨਖਾਰ ਹਾਥੀ ਹੁੰਦਾ, ਉਸ ਹਾਥੀ ਦੇ ਪੌੜਾਂ ਥੱਲੇ ਮਿੱਧ ਕੇ ਇਹਨੂੰ ਮਾਰ ਦਿਓ।
ਸੋ ਗਜ ਖੂਨੀ ਤਿਸੈ ਨਾ ਮਾਰੈ।
ਪਰ ਜਦੋਂ ਹਾਠੂ ਸਿੰਘ ਨੂੰ ਬੰਨ ਕੇ ਨਾ ਰੱਸਿਆਂ ਨਾਲ ਬੇੜੀਆਂ ਨਾਲ ਜਾਕੜ ਕੇ ਹਾਥੀ ਦੇ ਪੈਰਾਂ ਥੱਲੇ ਸੁੱਟਿਆ, ਮਹਾਵਤ ਹਾਥੀ ਨੂੰ ਟੋਰਦਾ। ਪਰ ਪਰਮੇਸ਼ਰ ਦੀ ਖੇਡ ਇਹੋ ਜਿਹੀ ਵਰਤੀ ਕਿ ਹਾਥੀ ਭਾਈ ਹਾਠੂ ਸਿੰਘ ਤੇ ਪੈਰ ਨਹੀਂ ਰੱਖਦਾ, ਉਹਨੂੰ ਏਦਾਂ ਜਾਪੇ ਜਿਵੇਂ ਭਾਈ ਹਾਠੂ ਸਿੰਘ ਨਹੀਂ, ਇਹ ਬੱਬਰ ਸ਼ੇਰ ਹੈ। ਉਹ ਸ਼ੇਰ ਦਿਸਦਾ ਸੀ ਹਾਥੀ ਨੂੰ, ਉਹ ਮਹਾਵਤ ਕੁੰਡਾ ਮਾਰੇ ਵੀ ਉਹਦੇ ਤੇ ਸਿਰ ਤੇ ਭਾਲਾ ਮਾਰ ਕੇ ਵੀ ਪੈਰ ਰੱਖ ਇਹਦੇ ਤੇ, ਪਰ ਹਾਥੀ ਆਪਣੇ ਪੈਰ ਨਹੀਂ ਰੱਖਦਾ ਤੇ ਪਿੱਛੇ ਕਰ ਲੈਂਦਾ।
ਸ਼ਾਹ ਮੁਹਾਵਤ ਦੇ ਰਹਿਓ ਗਾਰੈ।
ਜਿਹੜਾ ਉਹ ਮਹਾਵਤ ਉੱਤੇ ਬੈਠਾ ਸੀ ਹਾਥੀ ਦੇ ਅਬਦਾਲੀ, ਉਹਨੂੰ ਗਾਲਾਂ ਕੱਢਦਾ, ਕਹਿੰਦਾ ਉਹ ਕੀ ਕਰਦਾ ਤੂੰ, ਹਾਥੀ ਟੋਰ ਕੇ ਨੂੰ ਹਾਥੀ ਦੇ ਪੈਰਾਂ ਥੱਲੇ ਮਿੱਧਦਾ ਕਿਉਂ ਨਹੀਂ? ਉਹ ਕਹਿੰਦਾ, ਅਹਿਮਦ ਸ਼ਾਹ ਮੈਂ ਤਾਂ ਕਰ ਰਿਹਾ ਪਰ ਹਾਥੀ ਟੁਰਦਾ ਨਹੀਂ ਹੈ, ਇਹ ਪੈਰ ਨਹੀਂ ਧਰਦਾ ਇਹਦੇ ਉੱਤੇ, ਮੈਂ ਉੱਤੇ ਭਾਲੇ ਨਾਲ ਜ਼ੋਰ ਪਾਉਣਾ, ਇਹ ਉਹਨਾਂ ਪੈਰਾਂ ਤੇ ਹੀ ਵਾਪਸ ਚਲਿਆ ਜਾਂਦਾ।
ਫਿਰ ਹਾਥੀ ਸੰਗ ਪੈਰ ਬੰਧਾਇਆ,
ਕਹਿੰਦਾ ਚੰਗਾ ਫਿਰ ਹੁਣ ਹੋਰ ਤਰੀਕਾ ਕਰੋ, ਹਾਥੀ ਨੂੰ ਇਹ ਨਜ਼ਰ ਹੀ ਨਾ ਆਵੇ, ਹਾਥੀ ਦੇ ਪਿਛਲੇ ਪੈਰਾਂ ਦੇ ਨਾਲ ਇਹਨੂੰ ਬੰਨ ਦਿਓ, ਦੋ ਹਾਥੀਆਂ ਦੇ ਨਾਲ, ਇੱਕ ਲੱਤ ਇੱਕ ਹਾਥੀ ਨਾਲ ਤੇ ਇੱਕ ਲੱਤ ਜਿਹੜੀ ਖੱਬੀ ਆ ਦੂਜੇ ਹਾਥੀ ਦੇ ਪੈਰਾਂ ਨਾਲ ਬੰਨ ਕੇ ਇਹਨੂੰ ਵਿਚਕਾਰੋਂ ਚੀਰ ਕੇ ਮਾਰ ਦਿਓ। ਇਹ ਹੁਕਮ ਅਬਦਾਲੀ ਨੇ ਕੀਤਾ।
ਤੋਪੀ ਹਾਥੀ ਨਾਹਿ ਮਰਾਇਆ,
ਕਹਿੰਦੇ ਹਾਥੀ ਫਿਰ ਵੀ ਨਹੀਂ ਮਾਰਦਾ ਜਦੋਂ ਹੱਥਾਂ ਦੇ, ਕਹਿੰਦਾ ਹੁਣ ਜਦੋਂ ਆਪਣੇ ਆਪ ਪੈਰ ਨਹੀਂ ਧਰਦਾ ਹਾਥੀ, ਤੇ ਕਹਿੰਦੇ ਹਾਥੀ ਦਾ ਪੈਰ ਚੁੱਕ ਕੇ ਤੇ ਥੱਲੇ ਨੂੰ ਬੰਨ ਦਿਓ, ਫਿਰ ਹਾਥੀ ਪੈਰ ਰੱਖੇਗਾ ਤੇ ਥੱਲੇ ਮਿਧਿਆ ਜਾਏਗਾ। ਕਹਿੰਦੇ ਹਾਥੀ ਦੇ ਪੈਰ ਨਾਲ ਬੰਨ ਦਿੱਤਾ ਭਾਈ ਆਠੂ ਸਿੰਘ ਨੂੰ, ਤੇ ਫਿਰ ਵੀ ਉਹ ਆਪਣੇ ਪੈਰਾਂ ਨਾਲ ਨਹੀਂ ਮਿਧਦਾ।
ਤਬ ਹੈ ਸ਼ਾਹ ਗਜ ਔਰ ਮੰਗਾਇਆ,
ਇੱਕ ਹਾਥੀ ਅਬਦਾਲੀ ਨੇ ਹੋਰ ਮੰਗਾਇਆ।
ਸੋ ਪੀ ਵਾਂਗ ਕੋ ਮਾਰਨ ਨਾ ਧਾਇਆ,
ਕਹਿੰਦੇ ਦੂਜਾ ਹਾਥੀ ਆਇਆ ਤੇ ਉਹ ਵੀ ਪੈਰ ਧਰ ਕੇ ਨਹੀਂ ਮਾਰਦਾ।
ਤਬ ਹੈ ਸ਼ਾਹ ਬਹੁ ਗੁੱਸਾ ਖਾਈ,
ਗੁੱਸੇ ਵਿੱਚ ਆਏ ਹੋਏ ਅਬਦਾਲੀ ਪਾਪੀ ਨੇ
ਦੋਏ ਹਾਥੀ ਟੰਗ ਦੂਈ ਬੰਧਾਈ,
ਕਹਿੰਦੇ ਦੋਹਾਂ ਹਾਥੀਆਂ ਦੇ ਪੈਰਾਂ ਨਾਲ ਇੱਕ ਇੱਕ ਲੱਤ ਬਣਾ ਦਿੱਤੀ।
ਦੋਹਰਾ ਦੋ ਵੱਲ ਦੋ ਗਜ ਲੱਗੇ ਸਿੰਘ ਮਦ ਦਿਓ ਬੰਧਾਏ,
ਇੱਕ ਸੱਜੇ ਇੱਕ ਖੱਬੇ ਦੋਹਾਂ ਪਾਸੇ ਹਾਥੀ ਟੋਰ ਦਿੱਤੇ ਤੇ ਵਿੱਚ ਭਾਈ ਹਾਠੂ ਸਿੰਘ ਨੂੰ ਬੰਨ ਦਿੱਤਾ। ਦੋਹਾਂ ਹਾਥੀਆਂ ਦੇ ਪੈਰਾਂ ਦੇ ਨਾਲ ਇੱਕ ਇੱਕ ਲੱਤ ਜਿਹੜੀ ਭਾਈ ਹਾਠੂ ਸਿੰਘ ਦੀ ਵਿੱਚ ਬੰਨ ਦਿੱਤੀ ਔਰ ਹਾਥੀ ਟੋਰ ਦਿੱਤੇ।
ਦਇਓ ਚਿਰਾਏ ਇਮਰੋ ਬਰੋ ਸ਼ਾਹ ਸੋ ਗੁੱਸਾ ਖਾਏ,
ਏਦਾਂ ਅਬਦਾਲੀ ਨੇ ਆਪਣੀਆਂ ਅੱਖਾਂ ਦੇ ਸਾਹਮਣੇ ਭਾਈ ਹਾਠੂ ਸਿੰਘ ਨੂੰ ਹਾਥੀ ਦੇ ਪੈਰਾਂ ਦੇ ਨਾਲ ਦੋ ਹਾਥੀਆਂ ਦੇ ਪੈਰਾਂ ਦੇ ਨਾਲ ਵਿਚਕਾਰੋਂ ਚਰਾ ਕੇ ਸ਼ਹੀਦ ਕਰ ਦਿੱਤਾ। ਪਰ ਭਾਈ ਹਾਠੂ ਸਿੰਘ ਨੇ ਅਬਦਾਲੀ ਦੀ ਇਹ ਨਹੀਂ ਮੰਨੀ, ਸ਼ਹਾਦਤ ਦਾ ਜਾਮ ਪ੍ਰਾਪਤ ਕਰਕੇ, ਸ਼ਹੀਦੀ ਪ੍ਰਾਪਤ ਕਰਕੇ ਆਪਣਾ ਆਪਾ ਭਾਈ ਹਾਠੂ ਸਿੰਘ ਨੇ ਕੁਰਬਾਨ ਕਰ ਦਿੱਤਾ।
ਦੋਹਰਾ ਇੱਕ ਬਰਸ ਗਿਲ ਜੋ ਰਹਿਓ ਲਾਹੌਰ ਮਾਹੇ ਸੋ ਬੈਠ,
ਅਬਦਾਲੀ ਤਕਰੀਬਨ ਇੱਕ ਮਹੀਨਾ ਲਾਹੌਰ ਸ਼ਹਿਰ ਵਿੱਚ ਰਿਹਾ, ਇੱਥੇ ਰਹਿ ਕੇ ਗਿਲਜੇ ਨੇ ਰਾਜ ਕੀਤਾ।
ਬਹੁਤ ਫੌਜ ਤਿੰਨ ਰੱਖ ਲਈ ਚਾਰ ਸੂਬੇ ਦੇ ਹੇਠ,
ਕਹਿੰਦੇ ਫੌਜਾਂ ਬੜੀਆਂ ਰੱਖ ਲਈਆਂ ਅਬਦਾਲੀ ਨੇ, 300,000 ਤੇ ਆਪਣੀ ਫੌਜ ਹੀ ਲਿਆਇਆ ਸੀ, ਬਾਕੀ ਚਾਰ ਸੂਬੇ ਨੇ ਆਪਣੇ ਅਧੀਨ ਰੱਖੇ ਨੇ, ਉਹਨਾਂ ਦੀਆਂ ਫੌਜਾਂ ਹੋਰ ਇਹਨੇ ਆਪਣੇ ਕੋਲ ਭਰਤੀ ਕਰਕੇ ਰੱਖ ਲਈਆਂ।
ਚੌਪਈ ਸਿੰਘ ਮਾਲਵੇ ਇਕੱਠੇ ਹੋਏ,
ਇੱਧਰ ਜਿਹੜੇ ਸਿੰਘ ਸਨ ਸਾਰੇ ਮਾਲਵੇ ਦੇ ਇਲਾਕੇ ਚ ਆ ਗਏ, ਇੱਧਰ ਬਠਿੰਡੇ ਦੇ ਇਲਾਕੇ ਨੂੰ ਨਿਕਲ ਗਏ ਬਹੁਤ ਸਾਰੇ ਸਿੰਘ, ਬਠਿੰਡੇ ਤੋਂ ਪਰੇ ਰਾਜਸਥਾਨ ਦਾ ਜਿਹੜਾ ਇਲਾਕਾ ਹੈ ਉਸ ਪਾਸੇ ਸਿੰਘ ਜਾਣ ਲੱਗੇ।
ਰਹਿ ਭੁੱਖੇ ਕੁਛ ਗੁਜ਼ਰ ਨਾ ਹੋਏ,
ਹੁਣ ਜਦੋਂ ਜੰਗਲ ਦੇ ਵਿੱਚ ਆ ਕੇ ਸਿੰਘ ਰਹਿਣ ਲੱਗ ਪਏ ਤੇ ਲੰਗਰ ਪ੍ਰਸ਼ਾਦਾ ਵੀ ਸਮੇਂ ਸਿਰ ਨਹੀਂ ਮਿਲਦਾ, ਫਾਕੇ ਤੇ ਫਾਕਾ ਕੱਟਣਾ ਪੈਂਦਾ ਹੈ।
ਤਬ ਬੀਕਾਨੇਰੀਏ ਸਿੰਘ ਬੁਲਾਏ,
ਉਧਰ ਬੀਕਾਨੇਰ ਦਾ ਜਿਹੜਾ ਰਾਜਾ ਸੀ ਰਾਜਸਥਾਨ ਦਾ, ਇਹਨੇ ਖਾਲਸੇ ਨੂੰ ਆਪਣੀ ਮਦਦ ਵਾਸਤੇ ਸੱਦਿਆ। ਸਿੰਘ ਇੱਧਰ ਬੁੱਢੇ ਜੌੜ ਦੇ ਇਲਾਕੇ 'ਚ ਰਹਿੰਦੇ ਸਨ ਰਾਜਸਥਾਨ ਵਿੱਚ, ਹੁਣ ਵੀ ਉੱਥੇ ਸਿੰਘਾਂ ਦੀ ਯਾਦ ਵਿੱਚ ਵੱਡਾ ਇਤਿਹਾਸਕ ਸਥਾਨ ਹੈ ਜਿੱਥੇ ਮੱਸੇ ਰੰਗੜ ਦਾ ਸਿਰ ਵੱਢ ਕੇ ਲੈ ਕੇ ਗਏ ਸੀ, ਹਨੂਮਾਨਗੜ੍ਹ ਹੈ, ਫਿਰ ਬੁੱਢਾ ਜੋੜ ਦਾ ਇਲਾਕਾ ਹੈ ਜਿੱਥੇ ਸ਼ਹੀਦਾਂ ਦਾ ਸਥਾਨ, ਬਹੁਤ ਸੰਗਤਾਂ ਉੱਥੇ ਜੁੜਦੀਆਂ ਨੇ, ਸ਼੍ਰੋਮਣੀ ਪੰਥ ਅਕਾਲੀ ਬੁੱਢੇ ਦਲ ਦਾ ਉੱਥੇ ਪ੍ਰਬੰਧ ਹੈ। ਕੁਝ ਦਿਨ ਪਹਿਲਾਂ ਉੱਥੇ ਬਾਬਾ ਸੁੱਖਾ ਸਿੰਘ ਮਹਿਤਾਬ ਸਿੰਘ ਹੋਣਾ ਦਾ ਉਹ ਦਿਨ ਮਨਾਇਆ ਗਿਆ ਜਿਸ ਦਿਨ ਉਹ ਮੱਸੇ ਰੰਗੜ ਦਾ ਸਿਰ ਵੱਢ ਕੇ ਉੱਥੇ ਲੈ ਕੇ ਹਾਜ਼ਰ ਹੋਏ ਸੀ ਪੰਥ ਦੇ ਚਰਨਾਂ 'ਚ। ਤੋ ਸਿੰਘ ਇਸ ਇਲਾਕੇ 'ਚ ਫਿਰਦੇ ਸੀ, ਬੀਕਾਨੇਰ ਦੇ ਰਾਜੇ ਦਾ ਆਪਣੇ ਗੁਆਂਢੀ ਰਾਜੇ ਦੇ ਨਾਲ ਜੰਗ ਛਿੜ ਗਿਆ, ਉਹਨੇ ਖਾਲਸੇ ਦੀ ਮਦਦ ਮੰਗ ਲਈ ਕਿ ਖਾਲਸਾ ਆ ਕੇ ਮੇਰੀ ਮਦਦ ਕਰੇ। ਤੋ ਪੰਥ ਨੇ ਬੀਕਾਨੇਰ ਦੇ ਰਾਜੇ ਦੀ ਮਦਦ ਕਰਨ ਦਾ ਫੈਸਲਾ ਕੀਤਾ।
ਕਈ ਹਜ਼ਾਰ ਉਹਾਂ ਪਹੁੰਚੇ ਜਾਏ,
ਹਜ਼ਾਰਾਂ ਦੀ ਗਿਣਤੀ ਚ ਸਿੰਘ ਬੀਕਾਨੇਰ ਜਾ ਪਹੁੰਚੇ,
ਜੈਸਲਮੇਰ ਪਰ ਦਏ ਚੜਾਏ,
ਔਰ ਜਿਹੜਾ ਜੈ ਸਿੰਘ ਰਾਜਾ ਸੀ ਉਹਦੇ ਉੱਤੇ ਅੰਬੇਰ ਦੇ ਰਾਜੇ ਦੇ ਉੱਤੇ ਫੌਜਾਂ ਚੜਾ ਦਿੱਤੀਆਂ,
ਤਿਸ ਕੋ ਕੰਮ ਤਿੰਨ ਦਇਓ ਬਣਾਏ।
ਏਦਾਂ ਬੀਕਾਨੇਰੀਏ ਰਾਜੇ ਦਾ ਕੰਮ ਫਤਿਹ ਹੋ ਗਿਆ, ਉਹਨੇ ਜੰਗ ਚ ਫਤਿਹ ਪ੍ਰਾਪਤ ਕਰ ਲਈ ਜਿਸ ਮੁਹਿੰਮ ਤੇ ਚੜਿਆ ਸੀ। ਖਾਲਸੇ ਨੇ ਉਹ ਮੁਹਿੰਮ ਸਰ ਕਰ ਦਿੱਤੀ,
ਤਬ ਤਿੰਨ ਦੀਨੋ ਸਿੰਘ ਹਟਾਏ,
ਇਹਨੇ ਉੱਥੋਂ ਸਿੰਘਾਂ ਨੂੰ ਹਟਾ ਦਿੱਤਾ। ਬੀਕਾਨੇਰੀਏ ਰਾਜੇ ਨੇ ਖਾਲਸੇ ਨੂੰ ਆਖਿਆ, ਹੁਣ ਤੁਸੀਂ ਇੱਥੋਂ ਹਟ ਕੇ ਚਲੇ ਜਾਓ।
ਸੋ ਨਾ ਦਇਓ ਜੋ ਆਖੇ ਥਾਏ,
ਇਹਨੇ ਸਿੰਘਾਂ ਨੂੰ ਸੱਦਿਆ ਸੀ ਕਿ ਮੈਂ ਤੁਹਾਨੂੰ ਇੰਨੇ ਟਕੇ ਦਿਆਂਗਾ, ਮੁਕਰਰ ਕੀਤੇ ਸੀ। ਜਦੋਂ ਖਾਲਸਾ ਪਰਤਣ ਲੱਗਾ, ਖਾਲਸੇ ਨੇ ਆਖਿਆ, ਭਾਈ ਜਿਹੜੇ ਟਕੇ ਦੇਣੇ ਸੀ ਖਾਲਸੇ ਕੋਲ ਹਾਜ਼ਰ ਕਰ। ਤੋ ਬੀਕਾਨੇਰੀਏ ਰਾਜੇ ਦੀ ਨਿਗਾਹ ਬਦਲ ਗਈ, ਕਹਿੰਦਾ ਜੀ ਹੁਣ ਸਮਾਂ ਹੋਰ ਹੈ। ਉਦੋਂ ਸਮਾਂ ਹੋਰ ਸੀ ਜਦੋਂ ਤੁਹਾਡੀ ਮਦਦ ਦੀ ਲੋੜ ਸੀ ਮੈਨੂੰ, ਕਹਿੰਦੇ ਅਬ ਸਮਾਂ ਬਦਲ ਗਿਆ ਹੈ। ਇਹ ਗੱਲ ਕਈ ਵਾਰੀ ਸਿੰਘਾਂ ਨੂੰ ਸੁਣਨ ਦਾ ਜਿਗਰਾ ਕਰਨਾ ਪਿਆ। ਪੰਥ ਕੁਰਬਾਨੀਆਂ ਕਰਦਾ ਰਿਹਾ, ਜਦੋਂ ਆਪਣਾ ਹੱਕ ਮੰਗਣਾ ਉਹਨਾਂ ਨੇ ਕਹਿਣਾ ਹੁਣ ਸਮਾਂ ਬਦਲ ਗਿਆ ਹੈ, ਹੁਣ ਉਹ ਸਮਾਂ ਨਹੀਂ, ਹੁਣ ਉਹ ਪਰਿਸਥਿਤੀਆਂ ਹੋਰ ਨੇ। ਬੀਕਾਨੇਰ ਦੇ ਰਾਜੇ ਨੇ ਇਹੀ ਗੱਲ ਆਖੀ, ਕਹਿੰਦਾ ਜੀ ਹੁਣ ਉਹਨੇ ਟਕੇ ਦੇਣੇ ਸਨ। ਖਾਲਸੇ ਨੇ ਆਖਿਆ ਹਾਜ਼ਰ ਕਰ, ਖਾਲਸਾ ਖਰਚ ਕਰਕੇ ਗਿਆ ਐਡੀ ਦੂਰ ਮਦਦ ਕਰਨ ਲਈ, ਸਿੰਘਾਂ ਦਾ ਵੀ ਤਾਂ ਖਰਚ ਹੋਣਾ ਨਾ, ਘੋੜਿਆਂ ਦਾ ਖਰਚ ਹੈ, ਸ਼ਸਤਰਾਂ ਦਾ ਖਰਚ ਹੈ, ਲੰਗਰ ਪ੍ਰਸ਼ਾਦੇ ਦਾ, ਰਸਤਾ ਬਸਤਾਂ ਦਾ ਖਰਚ ਹੈ। ਬੀਕਾਨੇਰੀਏ ਨੇ ਇਨਕਾਰ ਕਰ ਦਿੱਤਾ, ਟਕੇ ਦੇਣ ਤੋਂ ਨਾ ਕਰ ਦਿੱਤੀ।
ਕੱਚ ਸਿੰਘਨ ਕੋ ਪੈਸਾ ਰਹਿਓ,
ਸਿੰਘਾਂ ਨੇ ਜਿੰਨੇ ਉਹਨੇ ਦੇਣੇ ਸੀ ਉਹਨੇ ਨਹੀਂ ਦਿੱਤੇ, ਉਹਦੇ ਵਿੱਚੋਂ ਕੁਝ ਪੈਸਾ ਬੀਕਾਨੇਰੀਏ ਕੋਲ ਰਹਿ ਗਿਆ।
ਸੋ ਪਿੰਨਾ ਦਇਓ ਜੋ ਥੋ ਕਹਿਓ,
ਜਿਹੜਾ ਕਿਹਾ ਸੀ ਉਹ ਵੀ ਨਹੀਂ ਦਿੱਤਾ, ਸਗੋਂ ਇਨਾਮ ਵਜੋਂ ਤਾਂ ਹੋਰ ਕੀ ਪੰਥ ਦੇ ਨਜ਼ਰਾਨੇ ਚ ਭੇਟ ਕਰਨਾ ਸੀ, ਜਿੰਨਾ ਆਖਿਆ ਉਹ ਵੀ ਨਹੀਂ ਦਿੱਤਾ।
ਫਿਰ ਤਿਸ ਮੁਲਕ ਦਲ ਹੋ ਕੇ ਮਾਰਿਓ,
ਖਾਲਸੇ ਨੇ ਆਖਿਆ ਬੀਕਾਨੇਰੀਆ ਰਾਜਾ ਚੰਗਾ ਫਿਰ ਜੇ ਨਹੀਂ ਦਿੰਦਾ ਹਾਜ਼ਰ ਸਾਡਾ ਵਰਤਾਰਾ ਤੇ ਅਸੀਂ ਆਪੇ ਲੈ ਲੈਂਦੇ ਹਾਂ। ਸਿੰਘਾਂ ਨੇ ਫਿਰ ਬੀਕਾਨੇਰ ਦੀ ਰਿਆਸਤ ਦੇ ਕਈ ਨਗਰਾਂ ਦੇ ਉੱਤੇ ਹੱਲਾ ਬੋਲਿਆ, ਸ਼ੇਰ ਪੰਜਾ ਮਾਰਿਆ ਤੇ ਆਪਣਾ ਜਿਹੜਾ ਹਿੱਸਾ ਬਣਦਾ ਸੀ ਮਾਮਲੇ ਦਾ ਉਹ ਖਾਲਸੇ ਨੇ ਆਪੇ ਹੀ ਉਗਰਾ ਲਿਆ।
ਖਾਲਸੇ ਨੇ ਅਸ ਕਸ਼ਟ ਸਹਾਰਿਓ,
ਪਰ ਬੀਕਾਨੇਰੀਏ ਨੇ ਖਾਲਸੇ ਨਾਲ ਵੈਰ ਕਮਾਇਆ ਤੇ ਵੱਡਾ ਕਸ਼ਟ ਵੀ ਖਾਲਸੇ ਨੂੰ ਸਹਾਰਨਾ ਪਿਆ।
ਦੋਹਰਾ ਸਿੰਘਨ ਖਰਚ ਸੁਣੈ ਤੁਰੇ ਤੋ ਖਾਲਸੇ ਕਰੀ ਸਲਾਹੇ,
ਹੁਣ ਖਾਲਸੇ ਦਾ ਖਰਚਾ ਨਹੀਂ ਚੱਲਦਾ, ਕਿਉਂਕਿ ਖਰਚੇ ਵੀ ਤਾਂ ਹੁੰਦੇ ਆ ਨਾ, ਘਰ ਚ ਪੰਜ ਸੱਤ ਜੀ ਹੋਣ ਉਹਨਾਂ ਦਾ ਖਰਚਾ ਔਖਾ ਹੁੰਦਾ, ਉੱਥੇ ਹਜ਼ਾਰਾਂ ਸਿੰਘ ਸੀ, ਉਹਨਾਂ ਦੇ ਖਾਣੇ ਦਾ ਪ੍ਰਸ਼ਾਦੇ ਦਾ ਲੰਗਰ ਪ੍ਰਸ਼ਾਦੇ ਦਾ ਪ੍ਰਬੰਧ ਉਹੀ ਨਹੀਂ ਮਾਣ ਹੁੰਦਾ, ਫਿਰ ਸ਼ਸਤਰ ਚਾਹੀਦੇ ਨੇ ਸਾਰਿਆਂ ਨੂੰ, ਘੋੜੇ ਚਾਹੀਦੇ ਨੇ, ਬਸਤਰ ਚਾਹੀਦੇ ਨੇ, ਦਵਾਈ ਬੂਟੀ ਵੀ ਚਾਹੀਦੀ ਹੁੰਦੀ ਹੈ ਕਈਆਂ ਨੂੰ। ਤੋ ਸਿੰਘਾਂ ਦਾ ਖਰਚਾ ਚੱਲਣਾ ਜਿਹੜਾ ਸੀ ਉਹ ਔਖਾ ਹੋ ਗਿਆ ਤੇ ਫਿਰ ਖਾਲਸੇ ਨੇ ਵਿਚਾਰ ਕੀਤੀ,
ਮਾਰੋ ਮੁਲਕ ਕੋਈ ਦੌੜ ਕਰ ਫਿਰ ਬੈਠ ਮਾਲ ਵੇਖਾਹੀ।
ਕਹਿੰਦੇ ਖਾਲਸਾ ਜੀ ਕਿਸੇ ਮੁਲਕ ਤੇ ਹਮਲਾ ਕਰਕੇ ਤੇ ਉਹ ਮੁਲਕ ਮਾਰ ਕੇ ਲੈ ਆਈਏ ਤੇ ਫਿਰ ਮਾਲ ਵਿੱਚ ਬਹਿ ਕੇ ਛਕਾਂਗੇ, ਕੁਝ ਸਮਾਂ ਕੱਟ ਲਾਂਗੇ, ਇੱਦਾਂ ਭੁੱਖੇ ਮਰਨ ਨਾਲੋਂ ਤਾਂ ਚੰਗਾ ਨਾ ਕਿ ਕੋਈ ਮੁਲਕ ਉਗਰਾਹ ਕੇ ਲੈ ਆਈਏ, ਕਿਸੇ ਮੁਲਕ ਤੇ ਹਮਲਾ ਕਰਕੇ ਮੁਲਕ ਲੁੱਟ ਲਿਆਈਏ, ਫਿਰ ਇੱਥੇ ਮਾਲ ਵਿੱਚ ਬਹਿ ਕੇ ਛਕ ਲਵਾਂਗੇ।
ਚੋਪਈ ਤਬ ਖਾਲਸੇ ਮਲਵਈ ਬੁਲਾਏ,
ਖਾਲਸੇ ਨੇ ਉਸ ਵੇਲੇ ਜਿੰਨੇ ਮਲਵਈ ਸਨ ਉਹ ਸੱਦੇ,
ਹੋਇਆ ਗਏ ਕੋ ਮੁਲਕ ਬਤਾਏ,
ਉਹਨਾਂ ਨੂੰ ਆਖਿਆ ਮਲਵਈਆਂ ਨੂੰ ਅੱਗੇ ਲੱਗ ਕੇ ਮੂਹਰੇ ਲੱਗ ਕੇ ਕੋਈ ਮੁਲਕ ਦੱਸੋ ਜਿੱਥੇ ਜਾ ਕੇ ਅਸੀਂ ਹਮਲਾ ਕਰੀਏ।
ਆਲੋ ਸਿੰਘ ਉਹ ਬਡੋ ਸਿੰਘ ਭਾਈ,
ਇਹਨਾਂ ਮਲਵਈਆਂ ਚੋ ਇੱਕ ਸੀ ਬਾਬਾ ਆਲਾ ਸਿੰਘ, ਆ ਪਟਿਆਲੇ ਦਾ ਜਿਹੜਾ ਰਾਜਾ ਸੀ ਜਿਹਨੇ ਪਟਿਆਲਾ ਬੱਧਾ, ਬਾਬਾ ਆਲਾ ਸਿੰਘ ਤੇ ਭਾਈ ਬੁੱਢਾ ਸਿੰਘ ਸੀ।
ਗੁਰਬਖਸ਼ ਸਿੰਘ ਲਇਓ ਬੁਲਾਈ,
ਫਿਰ ਭਾਈ ਗੁਰਬਖਸ਼ ਸਿੰਘ ਸੀ ਇਧਰ ਮਾਲਵੇ ਦਾ, ਇਹਨੂੰ ਵੀ ਖਾਲਸੇ ਨੇ ਬੁਲਾ ਲਿਆ।
ਦੋਹਰਾ ਆਗੇ ਕਰੇ ਵਕੀਲ ਇਨ ਜੋਨ ਕੋ ਮਿਲ ਪਾਏ,
ਇਹਨਾਂ ਦੇ ਜਿਹੜੇ ਵਕੀਲ ਸਨ ਉਹ ਅੱਗੇ ਕੀਤੇ ਜਿਹੜੇ ਜਿਹੜੇ ਇਹਨਾਂ ਨੂੰ ਮਿਲੇ,
ਸਿੰਘਨ ਦੇਹੇ ਮਿਲਾਏ ਓਏ ਕਰ ਆਪਣੇ ਲੇਹੇ ਬਚਾਏ।
ਏਦਾਂ ਇਹ ਪੰਥ ਦੀ ਮਦਦ ਲੈਂਦੇ ਜਿਹੜਾ ਜਿਹੜਾ ਕੋਈ ਆਕੀ ਬਾਗੀ ਹੁੰਦਾ ਸੀ ਉਹਨਾਂ ਨੂੰ ਇਹ ਆਲਾ ਸਿੰਘ ਗੁਰਬਖਸ਼ ਸਿੰਘ ਹੋਣੀ ਬਾ ਭਾਈ ਬੁੱਢਾ ਸਿੰਘ ਹੋਣੀ ਆਪਣੇ ਅਧੀਨ ਕਰੀ ਜਾਂਦੇ। ਖਾਲਸਾ ਆਉਂਦਾ ਦੱਸੋ ਈਨ ਮੰਨਣੀ ਕਿ ਲੜਾਈ ਕਰਨੀ, ਮਾਲ ਵਿੱਚ ਤੁਰੇ ਜਾਂਦੇ, ਕਈ ਸ਼ਹਿਰ ਆਉਂਦੇ ਪਿੰਡ ਆਉਂਦੇ, ਉਹਨਾਂ ਨੂੰ ਕਹਿੰਦੇ ਵੀ ਈਨ ਮੰਨਣੀ ਆ ਖਾਲਸਾ ਆ ਰਿਹਾ ਜਾਂ ਲੜਾਈ ਕਰਨ ਨੂੰ, ਕਹਿੰਦੇ ਖਾਲਸੇ ਨਾਲ ਕਿੱਥੇ ਲੜਾਂਗੇ, ਅਸੀਂ ਸ਼ਰਨ ਕਬੂਲਦੇ ਹਾਂ। ਇੱਦਾਂ ਉਹਨਾਂ ਕੋਲੋਂ ਮਾਇਆ ਉਗਰਾ ਕੇ ਆਪਣਾ ਰਾਜ ਸਥਾਪਿਤ ਕਰੀ ਜਾਂਦੇ ਖਾਲਸੇ ਦੀ ਮਦਦ ਨਾਲ।
ਚੋਪਈ ਕੈਥਲ ਯੇ ਹੱਥ ਭਾਈ ਮਿਲਾਏ,
ਜਿਹੜੇ ਕੈਂਥਲ ਦਾ ਇਲਾਕਾ ਸੀ ਇਹ ਭਾਈ ਕਿਆਂ ਦੇ, ਜਿਹੜੇ ਭਾਈ ਭਗਤੂ ਜੀ ਦੇ ਅੰਸ਼ ਵੰਸ਼ ਵਿੱਚੋਂ ਸੀ, ਇਹ ਕੈਂਥਲ ਰਿਆਸਤ ਦੇ ਵਿੱਚ ਰਾਜ ਕਰਨ ਲੱਗੇ।
ਆਲੋ ਸਿੰਘ ਅੱਠ ਖੇੜੇ ਬਚਾਏ,
ਆਲਾ ਸਿੰਘ ਨੇ ਆਪਣੇ ਅੱਠ ਪਿੰਡ ਬਚਾ ਲਏ।
ਮਾਰ ਸਫੀਦੋ ਜੀਂਦ ਮਿਲਾਈ,
ਇਹਨੇ ਸਫੀਦੋਂ ਮਾਰ ਕੇ ਜੀਂਦ ਦਾ ਜਿਹੜਾ ਇਲਾਕਾ ਤੇ ਸਫੀਦੋਂ ਦਾ, ਉਹ ਵੀ ਬਾਬੇ ਆਲਾ ਸਿੰਘ ਨੇ ਆਪਣੇ ਰਾਜ ਦੇ ਨਾਲ ਮਿਲਾ ਲਿਆ।
ਮਲਵਈਆਂ ਹੱਥ ਕੱਚ ਪੈਸੋ ਚੁਕਾਈ,
ਏਦਾਂ ਮਲਵਈਆਂ ਦੇ ਹੱਥ ਕੁਝ ਪੈਸਾ ਲੱਗਾ।
ਦੋਹਰਾ ਦੌੜ ਸੁਹਾਂਸੀ ਜਾ ਲੁੱਟੀ, ਨਾਰ ਨੌਲ ਹਿਸਾਰੇ ਮਾਰ।
ਖਾਲਸਾ ਅੱਗੇ ਅੱਗੇ ਵੱਧਦਾ ਚੱਲਿਆ ਜਾਂਦਾ, ਚੱਲਦਿਆਂ ਚੱਲਦਿਆਂ ਹਾਂਸੀ ਤੇ ਹਿਸਾਰ ਤੇ ਨਾਰ ਨੌਲ ਦਾ ਜਿਹੜਾ ਇਲਾਕਾ ਹੈ, ਉਹ ਵੀ ਖਾਲਸੇ ਨੇ ਬਾਂਗਰ ਦਾ ਇਲਾਕਾ ਸਾਰਾ ਮਾਰ ਕੇ ਸਿੱਧ ਕਰ ਲਿਆ, ਤੇ ਜੀਂਦ ਦਾ ਇੱਧਰ ਕੈਂਥਲ ਦਾ ਹਾਂਸੀ ਤੇ ਹਿਸਾਰ ਤੱਕ ਦਾ ਇਲਾਕਾ ਕੁਝ ਬਾਬੇ ਆਲਾ ਸਿੰਘ ਨੂੰ, ਕੋਈ ਭਾਈ ਜਿਹੜੇ ਕੈਂਥਲ ਦੇ ਭਾਈ ਕੇ ਸਨ ਉਹਨਾਂ ਨੂੰ, ਏਦਾਂ ਰਾਜ ਭਾਗ ਜਿਹੜਾ ਉਹ ਖਾਲਸੇ ਨੇ ਦੇ ਦਿੱਤਾ ਔਰ ਉਹਨਾਂ ਕੋਲੋਂ ਨਜਰਾਨੇ ਲੈ ਲਏ।
ਫਿਰ ਕਾਮਾ ਪਹਾੜੀ ਲੁੱਟ ਕੇ ਟਿਗ ਜੈਪੁਰ ਦੀਨੋ ਸਾਰ,
ਖਾਲਸਾ ਚੱਲਦਾ ਚੱਲਦਾ ਜੈਪੁਰ ਦੇ ਕੋਲ ਆ ਗੱਜਿਆ, ਵਿੱਚੋਂ ਇੱਧਰੋਂ ਨਿਕਲਦੇ ਹਾਂਸੀ ਹਿਸਾਰ ਤੋਂ ਨਿਕਲੇ ਜੈਪੁਰ ਵਾਲੇ ਪਾਸੇ ਨੂੰ, ਹਿਸਾਰ ਤੋਂ ਪਰੇ ਨੂੰ ਰਾਜਸਥਾਨ 'ਚ ਜਾ ਪਏ, ਤੇ ਚਲਦੇ ਚਲਦੇ ਸਿੰਘ ਜੈਪੁਰ ਦੀ ਰਿਆਸਤ ਜਿਹੜੀ ਆ ਉੱਥੇ ਆ ਗੱਜੇ।
ਚੋਪਈ ਤੋ ਜੈਪੁਰੀ ਵਕੀਲ ਭੇਜਾਏ,
ਜਦੋਂ ਜੈਪੁਰ ਦੇ ਇਲਾਕੇ ਤੇ ਖਾਲਸੇ ਨੇ ਹੱਥ ਵਿਖਾਣੇ ਸ਼ੁਰੂ ਕੀਤੇ, ਤੇ ਜਿਹੜਾ ਜੈਪੁਰ ਦਾ ਰਾਜਾ ਸੀ ਉਹਨੇ ਆਪਣੇ ਵਕੀਲ ਪੰਥ ਦੀ ਸ਼ਰਨ 'ਚ ਭੇਜੇ, ਬੇਨਤੀ ਕਰਕੇ ਭੇਜੇ।
ਹਮ ਤੁਮ ਗੁਰ ਕੇ ਸਿੱਖ ਕਹਾਏ,
ਕਹਿਣ ਲੱਗੇ ਖਾਲਸਾ ਜੀ ਜਿਹੜੇ ਗੁਰੂ ਦੇ ਸਿੱਖ ਤੁਸੀਂ ਹੋ ਉਸੇ ਦਾ ਸਿੱਖ ਮੈਂ ਹਾਂ, ਮੇਰੇ ਵਡੇਰੇ ਜਿਹੜੇ ਸੀ ਉਹ ਨੌਵੇਂ ਪਾਤਸ਼ਾਹ ਦੇ ਸੇਵਕ ਨੇ, ਗੁਰੂ ਹਰਕ੍ਰਿਸ਼ਨ ਸਾਹਿਬ ਅੱਠਵੇਂ ਪਾਤਸ਼ਾਹ ਦੇ ਸੇਵਕ ਨੇ, ਦਸਵੇਂ ਪਾਤਸ਼ਾਹ ਦੇ ਸੇਵਕ ਨੇ, ਉਹਨਾਂ ਨੇ ਸਾਡੇ 'ਤੇ ਬਖਸ਼ਿਸ਼ਾਂ ਕੀਤੀਆਂ ਨੇ, ਅਤੇ ਤੁਸੀਂ ਵੀ ਉਸੇ ਗੁਰੂ ਦੇ ਸਿੱਖ ਹੋ ਜਿਹਨਾਂ ਜਿਸ ਗੁਰੂ ਨੇ ਸਾਡੇ 'ਤੇ ਬਖਸ਼ਿਸ਼ ਕੀਤੀ ਹੈ, ਇਸ ਕਰਕੇ ਆਪਾਂ ਗੁਰ ਭਾਈ ਹਾਂ ਤੇ ਰਿਆਸਤ ਜੈਪੁਰ ਦੀ ਮੇਰੀ ਹੈ।
ਤੇਗ ਬਹਾਦਰ ਦੱਖਣ ਜਿਤਈ,
ਜਦੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੱਖਣ ਦਿਸ਼ਾ ਨੂੰ ਗਏ ਨੇ, ਮੇਰੇ ਵਡੇਰਿਆਂ ਨੂੰ ਲੈ ਕੇ ਗਏ ਨੇ ਨਾਲ, ਇੱਧਰ ਆਸਾਮ ਦਾ ਜਿਹੜਾ ਇਲਾਕਾ ਸੀ ਫਤਿਹ ਕਰਨ ਲਈ, ਕਾਮਰੂ ਦਾ ਇਲਾਕਾ ਫਤਿਹ ਕਰਨ ਲਈ ਨੌਵੇਂ ਪਾਤਸ਼ਾਹ ਜੀ ਨੂੰ ਨਾਲ ਲੈ ਕੇ ਗਏ ਸਨ, ਰਾਜੇ ਬਿਸ਼ਨ ਰਾਮ ਸਿੰਘ ਹੋਣੀ।
ਤਬ ਰਾਜੇ ਹਮ ਸਰਣ ਹੈ ਲਈ,
ਉਦੋਂ ਦੀ ਸਾਡੇ ਸਿੰਘ ਦੇ ਅਧੀਨ ਉਸ 10,000 ਜਿਹੜੇ ਉਛੇਰੇ ਕਹੀਏ, ਜਿਹੜੇ ਚੰਗੇ ਛੋਲੇ ਸਿੰਘ ਹੁੰਦੇ ਆ ਨਾ, ਵੀ ਸਰੀਰ 'ਚ ਬਲ ਭਰਿਆ ਹੋਇਆ ਜਵਾਨ, ਉਹ 10,000 ਸਿੰਘ ਬਾਬਾ ਮਿਤ ਸਿੰਘ ਜੀ ਦੇ ਨਾਲ ਸੀ।
ਜਮਨਾ ਟੱਪ ਲੰਘ ਪਈਏ ਸਵੇਰੇ,
ਬਾਬਾ ਮਿਤ ਸਿੰਘ ਹੋਣਾ ਨੇ ਉਹਨਾਂ ਸਿੰਘਾਂ ਨਾਲ ਵਿਚਾਰ ਕੀਤੀ, ਖਾਲਸਾ ਜੀ ਜਮਨਾ ਦੇ ਪਾਰ ਚੱਲ ਕੇ ਹਮਲਾ ਕਰੀਏ, ਕਿਉਂਕਿ ਜਮਨਾ ਦੇ ਪਾਰਲੇ ਪਾਸੇ ਰੋਹੇਲਿਆਂ ਦਾ ਡੇਰਾ ਸੀ, ਰੋਹੇਲਾ ਰੋਹੇਲਖੰਡ ਦਾ ਇਲਾਕਾ ਹੈ ਨਾ ਇਹ ਸਾਰਾ, ਬਰੇਲੀ ਦਾ ਮੇਰਠ ਦਾ ਇਲਾਕਾ, ਇਹਨੂੰ ਸਾਰਾ ਰੋਹੇਲਖੰਡ ਦਾ ਇਲਾਕਾ ਕਹਿੰਦੇ ਆ। ਇੱਥੇ ਰੋਹੇਲਾ ਨਜੀਬ ਖਾਨ ਰਹਿੰਦਾ ਸੀ, ਜਿਹੜਾ ਅਬਦਾਲੀ ਨੂੰ ਲੈ ਕੇ ਆਉਂਦਾ ਸੀ ਚੜ੍ਹਾ ਕੇ। ਬਾਬਾ ਮਿਤ ਸਿੰਘ ਨੇ ਆਖਿਆ ਅਬਦਾਲੀ ਦੀ ਫੌਜ ਦਾ ਇਲਾਕਾ ਅਤੇ ਆਪਾਂ ਚੱਲ ਕੇ ਹਮਲਾ ਕਰਕੇ ਲੁੱਟੀਏ ਮੇਰਠ ਦਾ ਇਲਾਕਾ, ਜਿਹੜਾ ਬਰੇਲੀ ਦਾ ਇਹ ਇਲਾਕਾ ਸਰ ਕਰੀਏ, ਆਪਣੇ ਅਧੀਨ ਕਰੀਏ, ਅਤੇ ਕੱਲ੍ਹ ਸਵੇਰੇ ਆਪਾਂ ਜਮਨਾ ਪਾਰ ਕਰਕੇ ਹਮਲਾ ਕਰਨਾ। ਇਹ ਵਿਚਾਰ ਬਾਬਾ ਮਿਤ ਸਿੰਘ ਜੀ ਨੇ ਆਪਣੇ ਨਾਲ ਦੇ 10,000 ਸਿੰਘਾਂ ਨਾਲ ਕੀਤੀ।
ਤਾਰਾ ਸਿੰਘ ਤਬੈ ਸੁਨ ਕਹੀ,
ਜਦੋਂ ਬਾਬੇ ਤਾਰਾ ਸਿੰਘ ਡੱਲੇ ਵਾਲੀਏ ਨੇ ਸੁਣੀ ਇਹ ਗੱਲ, ਉਹ ਬਾਬਾ ਮਿਤ ਸਿੰਘ ਜੀ ਨੂੰ ਕਹਿਣ ਲੱਗਾ,
ਤੂੰ ਬੇਫ ਤੂੰ ਖਾਲਸੇ ਕੇ ਮਹੀ,
ਕਹਿਣ ਲੱਗਾ ਉਹ ਮਿਤ ਸਿਆ ਵੀ ਤੂੰ ਆਪਣੀ ਮਰਜ਼ੀ ਕਰਦਾ, ਮੰਨਦਾ ਤਾਂ ਹੈ ਨਹੀਂ ਕਿਸੇ ਦੀ, ਤੂੰ ਖਾਲਸੇ ਦੇ ਵਿੱਚ ਹੈ, ਸਾਡੀ ਮਿਸਲ 'ਚ ਰਹਿੰਦਾ ਡੱਲੇ ਵਾਲੀਆਂ ਦੀ ਮਿਸਲ 'ਚ, ਪਰ ਤੂੰ ਮਰਜ਼ੀ ਆਪਣੀ ਕਰਦਾ, ਮੰਨਦਾ ਨਹੀਂ ਸਾਡੀ ਤੂੰ, ਇਹ ਮੈਂ ਸੁਣਿਆ ਵੀ ਤੂੰ ਕੱਲ੍ਹ ਜਮਨਾ ਪਾਰ ਕਰਕੇ ਹਮਲਾ ਕਰਨਾ ਚਾਹੁੰਦਾ, ਇਹ ਠੀਕ ਨਹੀਂ ਜਾਣਾ ਚਾਹੀਦਾ ਪਾਰਲੇ ਪਾਸੇ, ਜਮਨਾ ਪਾਰ ਅਬਦਾਲੀ ਦੀਆਂ ਫੌਜਾਂ ਉਤਰੀਆਂ ਨੇ, ਕਿਉਂ ਜਾ ਕੇ ਪਹਾੜ ਨਾਲ ਟੱਕਰ ਮਾਰਨੀ ਹੈ, ਉਹ ਅਬਦਾਲੀ ਦੀ ਫੌਜ ਦਾ ਇਲਾਕਾ ਹੈ, ਤੇ ਤੂੰ ਆਪਣੀਆਂ ਆਪ ਉਦਰੀਆਂ ਕਰਦਾ ਹੈ, ਤੇਰੇ ਲਈ ਯੋਗ ਨਹੀਂ। ਏਦਾਂ ਬਾਬੇ ਤਾਰਾ ਸਿੰਘ ਨੇ ਬਾਬਾ ਮਿਤ ਸਿੰਘ ਜੀ ਨੂੰ ਕਿਹਾ,
ਥੋੜੇ ਦਲ ਸਿਓ ਪਾਰ ਨਾ ਜਾਇਓ,
ਤੇ ਤੂੰ ਥੋੜੀ ਫੌਜ ਲੈ ਕੇ ਜਾਣੀ 10,000, ਤੇ ਬਾਕੀ ਫੌਜਾਂ ਤਾਂ ਇੱਥੇ ਨੇ, ਕਿਉਂਕਿ 30-35,000 ਫੌਜ ਸੀ ਸਾਰੀ। ਤੂੰ 10,000 ਸਿੰਘਾਂ ਨੂੰ ਥੋੜੀ ਫੌਜ ਲੈ ਕੇ ਜਾਣਾ ਚਾਹੁੰਦਾ ਪਾਰਲੇ ਪਾਸੇ,
ਕਟਾਏ ਸਿੰਘਨ ਫਿਰ ਨੱਠ ਨਾ ਆਇਓ,
ਤੂੰ ਲਜਾਏਗਾ ਸਿੰਘਾਂ ਨੂੰ ਕਿਤੇ, ਉਹਨਾਂ ਨੂੰ ਕਟਾ ਕੇ ਫਿਰ ਨੱਠ ਕੇ ਨਾ ਆਈ ਵਾਪਸ, ਵੀ ਸਿੰਘ ਬਰਬਾਦ ਹੈ, ਪਾਰ ਲਿਜਾ ਕੇ ਤੇ ਮੁੜ ਕੇ ਆਪ ਨੱਠ ਕੇ ਆ ਜਾਏ।
ਛਪਿਓ ਆਏ ਜੋ ਲਾਹੌਰੇ ਮਾਹੀ,
ਜਿਹੜਾ ਲਾਹੌਰ ਦੇ ਵਿੱਚ ਆ ਕੇ ਛੁਪ ਕੇ ਬੈਠਾ ਅਬਦਾਲੀ,
ਉਸ ਦੂਰ ਨਾ ਜਾਣੀ ਅਹਿਮਦ ਸ਼ਾਹੇ,
ਉਹ ਅਬਦਾਲੀ ਦੂਰ ਨਾ ਸਮਝੀ ਵੀ ਲਾਹੌਰ ਹੈ, ਕਿਉਂਕਿ ਲਾਹੌਰ ਇੱਥੋਂ ਬਹੁਤੀ ਦੂਰ ਨਹੀਂ ਅਬਦਾਲੀ ਦੇ ਵਾਸਤੇ, ਉਹ ਤਾਂ ਇੱਕ ਰਾਤ ਚ 100-100 ਕੋਹ ਦਾ ਪੈਂਡਾ ਤੈਅ ਕਰਕੇ ਆ ਜਾਂਦਾ ਹੈ। ਲਾਹੌਰ ਉਤਰਿਆ ਹੋਇਆ ਅਬਦਾਲੀ ਮਿਤ ਸਿਆ, ਉਹਨੂੰ ਦੂਰ ਨਾ ਜਾਣੀ, ਉਹ ਕੱਲ ਨੂੰ ਇੱਥੇ ਵੀ ਪਹੁੰਚ ਸਕਦਾ ਜੇ ਉਹਨੂੰ ਪਤਾ ਲੱਗ ਗਿਆ ਕਿ ਖਾਲਸੇ ਨੇ ਹਮਲਾ ਕੀਤਾ।
ਉਹਨਾਂ ਨੇ ਮਾਨੀ ਪਾਰ ਸਿਧਾਇਆ,
ਪਰ ਬਾਬਾ ਮਿਤ ਸਿੰਘ ਜੀ ਨਿਹੰਗ ਸਿੰਘ ਸਨ ਮਹਾਂਕਾਲ ਜੀ, ਕਹਿਣ ਲੱਗੇ ਤਾਰਾ ਸਿੰਘ ਅਸੀਂ ਨਹੀਂ ਰੁਕਣਾ ਜਥੇਦਾਰ ਸਾਹਿਬ, ਅਸੀਂ ਤਾਂ ਹੱਲਾ ਬੋਲਣਾ, ਅਸੀਂ ਤਾਂ ਗੁਰਮਤਾ ਕਰ ਲਿਆ, ਸਿੰਘਾਂ ਨੇ ਅਰਦਾਸਾ ਕਰ ਲਿਆ, ਤੇ ਅਰਦਾਸਾ ਕਰਕੇ ਨਹੀਂ ਅਸੀਂ ਹਟਣਾ, ਅਸੀਂ ਰੁਹੇਲੇ ਦਾ ਜਿਹੜਾ ਇਹ ਇਲਾਕਾ ਹੈ ਲੁੱਟਣਾ ਹੀ ਲੁੱਟਣਾ ਅਬਦਾਲੀ ਦਾ, ਅਸੀਂ ਨਹੀਂ ਹਟਣਾ। ਏਦਾਂ ਬਾਬਾ ਮਿਤ ਸਿੰਘ ਜੀ ਹੋਣਾ ਨੇ ਜਵਾਬ ਦੇ ਦਿੱਤਾ ਬਾਬੇ ਤਾਰਾ ਸਿੰਘ ਨੂੰ,
ਮੁਲਕ ਰੁਹੇਲੇ ਕਾਸ ਲੁਟਾਇਆ,
ਅਸੀਂ ਇਹ ਰੁਹੇਲੇ ਦਾ ਜਿਹੜਾ ਮੁਲਕ ਹੈ ਸਾਰਾ ਲੁੱਟਣਾ ਹੈ।
ਰੁਹੇਲੇ ਕੋ ਅਹਿਮਦ ਸ਼ਾਹ ਹੋਤ ਸੋ ਸਾਖੀ,
ਕਿਉਂਕਿ ਰੁਹੇਲਾ ਜਿਹੜਾ ਨਜੀਬ ਖਾਨ ਸੀ ਇਹਦਾ ਸਾਥੀ ਸੀ ਅਹਿਮਦ ਸ਼ਾਹ ਅਬਦਾਲੀ, ਉਹਨਾਂ ਦੇ ਨਾਲ ਇਹਦਾ ਪਿਆਰ ਸੀ।
ਡਾਕ ਦੁੜਾਈ ਸ਼ਾਹ ਜਹਾਂ ਥੀ,
ਜਦੋਂ ਰੇਲੇ ਨੂੰ ਪਤਾ ਲੱਗਾ ਵੀ ਸਿੰਘ ਜਮਨਾ ਪਾਰ ਕਰਕੇ ਆ ਗਏ ਨੇ ਮੇਰਾ ਇਲਾਕਾ ਲੁੱਟਣ, ਉਹਨੇ ਉਸੇ ਵੇਲੇ ਆਪਣੇ ਹਲਕਾਰੇ ਅਬਦਾਲੀ ਕੋਲ ਲਾਹੌਰ ਭੇਜੇ, ਵੀ ਬਿਨਾਂ ਰੁਕਿਆਂ ਬਸ ਦੇ ਬਿਨਾਂ ਦੇਰੀ ਤੋਂ ਦਿਨ ਰਾਤ ਚੱਲਦਿਆਂ ਤੂੰ ਲਾਹੌਰ ਜਾ ਕੇ ਅਬਦਾਲੀ ਨੂੰ ਸੁਨੇਹਾ ਦੇ ਕਿ ਸਿੰਘ ਆ ਕੇ ਮੇਰਾ ਇਲਾਕਾ ਲੁੱਟਣ ਲੱਗੇ ਹਨ।
ਆਗੈ ਥੋ ਹੈ ਤਕ ਤੋ ਰਹੈ,
ਅਬਦਾਲੀ ਅੱਗੇ ਹੀ ਭਾਲਦਾ ਸੀ ਵੀ ਕਿਤੋਂ ਸਿੰਘ ਲੱਭਣ ਤੇ ਲੱਭ ਕੇ ਮਾਰਾਂ, ਉਹ ਤਾਂ ਪਹਿਲਾਂ ਹੀ ਲੱਭਦਾ ਫਿਰਦਾ ਸੀ ਖਾਲਸੇ ਨੂੰ।
ਸ਼ਾਹ ਦੁੜਾਈ ਫੌਜ ਤਿਸਕ ਹੈ,
ਅਬਦਾਲੀ ਨੇ ਉਸੇ ਵੇਲੇ ਆਪਣੀ ਫੌਜ ਜਹਾਨ ਖਾਨ ਦੇ ਅਧੀਨ ਕਰਕੇ ਭੇਜੀ ਵੀ ਜਾਓ ਸੂਟ ਵੱਟ ਕੇ ਜਾਓ ਤੇ ਛੇਤੀ ਨਾਲ ਪਹੁੰਚ ਜਾਓ ਰੁਹੇਲੇ ਦੇ ਇਲਾਕੇ ਵਿੱਚ।
ਲਾਹੌਰ ਸਰਹੰਦ ਪਹੁੰਚੀ ਦੌੜ,
ਕਹਿੰਦੇ ਲਾਹੌਰ ਤੋਂ ਤੇ ਸਰਹੰਦ ਆ ਗਏ, ਸਰਹੰਦ ਤੋਂ ਫੌਜ ਇਕੱਠੀ ਕੀਤੀ, ਉਥੋਂ ਚੱਲ ਕੇ ਕਹਿੰਦੇ ਕੁਝ ਸਮੇਂ ਵਿੱਚ ਇਹ ਚੱਲ ਕੇ ਇਧਰ ਮੇਰਠ ਦੇ ਇਲਾਕੇ ਚ ਰੁਹੇਲੇ ਦੇ ਇਲਾਕੇ ਚ ਪਹੁੰਚ ਗਏ।
ਅੱਗੇ ਰੁਹੇਲੇ ਥੀ ਬੜੀ ਸੌੜ,
ਤੇ ਅੱਗੇ ਰੁਹੇਲਾ ਨਜੀਬ ਖਾਨ ਬੜਾ ਔਖਾ ਸੀ ਪਹਿਲਾਂ ਹੀ ਸਿੰਘਾਂ ਤੋਂ।
10 ਦਿਨ ਲੱਗ ਰਹੇ ਲੁੱਟਤ ਦੇਸ਼,
ਕਿਉਂਕਿ ਸਿੰਘ ਤਕਰੀਬਨ 10 ਦਿਨ ਹੋ ਗਏ ਨੇ ਲੁੱਟ। ਸਿੰਘ ਹੋਣਾ ਨੇ ਲੁੱਟਿਆ,
ਨਹਿ ਤਿੰਨ ਚਿੰਤਾ ਨਹਿ ਹੰਦੇਸ਼,
ਸਿੰਘਾਂ ਨੂੰ ਨਾ ਕੋਈ ਚਿੰਤਾ ਸੀ ਤੇ ਨਾ ਇਸ ਗੱਲ ਦਾ ਅੰਦੇਸ਼ਾ ਸੀ ਕਿ ਅਬਦਾਲੀ ਦੀਆਂ ਫੌਜਾਂ ਸਾਡੇ ਤੇ ਆ ਕੇ ਪੈਣਗੀਆਂ। ਸਿੰਘਾਂ ਸੋਚਿਆ ਉਹ ਨਹੀਂ ਆਉਂਦੇ, ਲਾਹੌਰ ਤੋਂ ਕਿੱਥੇ ਫੌਜ ਆਏਗੀ, ਇੱਥੇ ਥੋੜੀ ਸਾਡੇ ਨਾਲ ਲੜਨ ਆਉਣਗੇ। ਸਿੰਘ ਤਾਂ ਬੇਫਿਕਰ ਹੋ ਕੇ ਲੁੱਟਦੇ ਰਹੇ ਮੇਰਠ ਦਾ ਇਲਾਕਾ।
ਭਾਈ ਨਾ ਖਬਰ ਜੋ ਏ ਮਲੇ ਚ,
ਇਹਨੇ ਨੂੰ ਅਬਦਾਲੀ ਦੀਆਂ ਫੌਜਾਂ ਚਲਦੀਆਂ ਚਲਦੀਆਂ ਪਹੁੰਚ ਗਈਆਂ। ਸਿੰਘਾਂ ਨੂੰ ਖਬਰ ਵੀ ਨਹੀਂ ਸੀ ਵੀ ਫੌਜ ਆ ਰਹੀ ਹੈ, ਨਾ ਕਿਸੇ ਸੂਈਏ ਨੇ ਦੱਸਿਆ, ਨਾ ਸਿੰਘਾਂ ਨੇ ਕੋਈ ਏਦਾਂ ਦਾ ਵਿਉਂਤਬੰਦੀ ਕੀਤੀ ਵੀ ਕਿਸੇ ਸੂਈਏ ਨੂੰ ਭੇਜ ਦੇ ਤੇ ਖਬਰ ਲਾਉਂਦੇ। ਤੂੰ ਖਾਲਸੇ ਨੂੰ ਬਿਨਾਂ ਦੱਸਿਆਂ ਅਬਦਾਲੀ ਦੀਆਂ ਫੌਜਾਂ ਆ ਪਹੁੰਚੀਆਂ ਮੇਰਠ ਦੇ ਇਲਾਕੇ ਵਿੱਚ।
ਦੋਹਰਾ रात दिवस कठी पई रोहेली गिलजी फौज।
रात दिन करके कहंदे रोहेलियां दी फौज ते गिलजियां दी फौज इकट्ठी हो गई मेरठ दे इलाके विच।
सूर चढ़े ते आए पई जिम दरियाए मौज।
रातो रात इकट्ठे हो के सवेरे जदों लो लगी ना दिन चढ़दियां सिंघां दे डेरे उत्ते इन्हां ने हमला कर दिता। बाबा मित सिंह होना ते 10,000 सिंह सी सारिआं ते हमला बोल दिता। इहो जिहा हमला बोलिया कहिंदे मानो जिवें कोई दरिया नहीं चढ़ के आउंदा, बाड़ आउंदी आ दरिया च ते किनारिआं तों रोड़ के लै जांदी आ, दरिया रोड़ के लै जांदा सब कुछ। ਏਦਾਂ ਦਰਿਆ ਵਾਂਗੂ ਚੜ ਕੇ ਆਏ
ਚੌਪਈ ਸਿੰਘਨ ਪਹਿਲ ਦੇ ਘੋੜੇ ਭਾਰ।
ਹੁਣ ਸਿੰਘਾਂ ਨੇ ਘੋੜਿਆਂ ਤੇ ਤਾਂ ਭਾਰ ਲੱਦਿਆ ਹੋਇਆ ਸੀ, ਸਿੰਘ ਤਾਂ ਬੇਫਿਕਰੇ ਸੀ, ਵੱਡੀਆਂ ਵੱਡੀਆਂ ਪੰਡਾਂ ਭਰ ਕੇ ਤੇ ਉਹ ਘੋੜਿਆਂ ਦੀਆਂ ਕਾਠੀਆਂ ਦੇ ਉੱਤੇ ਸਿੰਘਾਂ ਨੇ ਲੱਦੀਆਂ ਹੋਈਆਂ ਨੇ।
ਆਪ ਬਨੈ ਗੰਢ ਮਗਰੈ ਨਾਲ।
ਕਹਿੰਦੇ ਘੋੜਿਆਂ ਤੇ ਤਾਂ ਲੱਦਿਆ ਹੀ ਹੈ ਖਜ਼ਾਨਾ, ਕਈ ਸਿੰਘਾਂ ਨੇ ਘੋੜਿਆਂ ਤੇ ਲੱਦ ਕੇ ਤੇ ਪੰਡਾਂ ਬੰਨ ਕੇ ਆਪਣੇ ਮੋਢਿਆਂ ਤੇ ਵੀ ਚੁੱਕੀਆਂ ਹੋਈਆਂ। ਉਹਨਾਂ ਨੂੰ ਤਾਂ ਬੇਫਿਕਰੀ ਸੀ ਵੀ ਕਿਹੜਾ ਕੋਈ ਫੌਜ ਆ ਜਾਣੀ ਹੈ ਇੱਥੇ। ਸਿੰਘ ਤਾਂ ਸੋਚਦੇ ਸੀ ਵੀ ਚਲੋ ਜਿੰਨਾ ਵੱਧ ਖਜ਼ਾਨਾ ਹੋਵੇਗਾ ਮਾਇਆ ਪੰਥ ਦੇ ਕੋਲ ਲੈ ਕੇ ਜਾਵਾਂਗੇ ਤੇ ਪੰਥ ਦੇ 4 ਦਿਨ ਵਧੀਆ ਲੰਘ ਜਾਣਗੇ ਮਾਲਵੇ ਦੇ ਇਲਾਕੇ 'ਚ, ਕਿਉਂਕਿ ਉੱਧਰ ਮਾਝੇ ਦੇ ਇਲਾਕੇ 'ਚ ਤਾਂ ਬਦਾਲੀ ਨਹੀਂ ਸੀ ਖਾਲਸੇ ਨੂੰ ਆਉਣ ਦਿੰਦਾ ਅਤੇ ਆਪਣਾ ਖਰਚਾ ਪਰਚਾ ਤਾਂ ਚਲਾਉਣਾ ਸੀ ਖਾਲਸੇ ਨੇ। ਤੋ ਕਹਿੰਦੇ ਸਿੰਘਾਂ ਨੇ ਇੱਦਾਂ ਲੋਭ ਜਿਹਾ ਕਰ ਲਿਆ ਵੀ ਚਲੋ ਵੱਧ ਮਾਇਆ, ਘੋੜਿਆਂ 'ਤੇ ਵੀ ਲੱਦੀਆਂ ਉੱਧਰ ਖੁਰਜੀਆਂ ਘੋੜਿਆਂ ਦੀਆਂ ਵੀ ਭਰੀਆਂ ਹੋਈਆਂ, ਘੋੜਿਆਂ 'ਤੇ ਬਹਿਣ ਨੂੰ ਥਾਂ ਕੋਈ ਨਹੀਂ ਅਤੇ ਆਪ ਵੀ ਮੋਢਿਆਂ 'ਤੇ ਪੰਡਾਂ ਚੁੱਕੀਆਂ ਹੋਈਆਂ, ਉਹ ਮੋਢਿਆਂ ਤੇ ਚੁੱਕ ਕੇ ਕਿਸੇ ਨੇ ਸਿਰਾਂ ਤੇ ਚੁੱਕੀਆਂ ਹੋਈਆਂ ਨੇ।
ਇਸ ਵਿੱਚ ਸਿੰਘ ਸੁਭਾਏ ਖੁਆਰ।
ਹੁਣ ਉਧਰ ਅਬਦਾਲੀ ਦੀ ਫੌਜ ਆ ਗਈ, ਹਥਿਆਰ ਵੀ ਸਿੰਘਾਂ ਨੇ ਥੱਲੇ ਗਾਤਰਿਆਂ 'ਚ ਪਾਏ ਹੋਏ ਤੇ ਪੰਡਾਂ ਚੁੱਕੀਆਂ। ਅਚਾਨਕ ਜਦੋਂ ਅਬਦਾਲੀ ਦੀ ਫੌਜ ਆ ਗਈ, ਘੋੜੇ ਵੀ ਭਰੇ ਤੇ ਸਿੰਘਾਂ ਦੇ ਉੱਤੇ ਵੀ ਭਾਰ, ਕਹਿੰਦੇ ਬਹੁਤ ਜ਼ਿਆਦਾ ਖੁਆਰੀ ਖਾਲਸੇ ਦੀ ਹੋਈ, ਕਿਉਂਕਿ ਇੱਕ ਪ੍ਰਕਾਰ ਨਾਲ ਨਿਹੱਥਿਆਂ 'ਤੇ ਹੀ ਹਮਲਾ ਹੋ ਗਿਆ। ਉਹ ਤਿਆਰ ਬਰ ਤਿਆਰ ਹੋ ਕੇ ਆਏ, ਕਿਸੇ ਨੇ ਗੋਲੀ ਦਾਗੀ, ਕਿਸੇ ਨੇ ਬਰਛੀ ਮਾਰੀ, ਕਿਸੇ ਤਲਵਾਰ, ਕਿਸੇ ਤੀਰ, ਏਦਾਂ ਖਾਲਸੇ ਦੀ ਬੜੀ ਵੱਡੀ ਖੁਆਰੀ ਹੋਈ।
ਸਕੈ ਨਾ ਸੋ ਹਥਿਆਰ ਸੰਭਾਰ।
ਹੁਣ ਸਿੰਘਾਂ ਕੋਲੋਂ ਹਥਿਆਰ ਸੰਭਾਲਣ ਦਾ ਵੀ ਵੇਲਾ ਨਹੀਂ ਲੱਗਾ, ਘੋੜਿਆਂ 'ਤੇ ਕਿਵੇਂ ਬਹਿੰਦੇ, ਘੋੜੇ ਪਹਿਲਾਂ ਹੀ ਲੱਦੇ ਹੋਏ ਸੀ, ਉਹਨਾਂ ਤੋਂ ਭਾਰ ਲਾਉਣ ਦਾ ਵੀ ਟਾਈਮ ਨਹੀਂ ਲੱਗਾ ਸਿੰਘਾਂ ਨੂੰ। ਕਹਿੰਦੇ ਇਸ ਤਰ੍ਹਾਂ ਸਿੰਘਾਂ ਕੋਲੋਂ ਹਥਿਆਰ ਵੀ ਆਪਣੇ ਨਹੀਂ ਸੰਭਾਲੇ ਗਏ।
ਸਿੰਘ ਭਏ ਤਬ ਭੱਜਣ ਵਾਰ।
ਸਿੰਘ ਹੁਣ ਭੱਜਣ ਵਾਸਤੇ ਉੱਥੋਂ ਤਿਆਰ ਹੋਏ।
ਇਮ ਕਰ ਭਈ ਨਾ ਲਰਨੋ ਕਾਰ।
ਪਰ ਲੜ ਨਹੀਂ ਸਕੇ ਅਬਦਾਲੀ ਦੀਆਂ ਫੌਜਾਂ ਦੇ ਨਾਲ, ਕਿਉਂਕਿ ਮਜਬੂਰੀ ਇਹ ਬਣ ਗਈ।
ਜੇ ਜੇ ਹੁਤੇ ਸੋ ਸਿੰਘ ਅੜਿਆਰੇ।
ਜਿਹੜੇ ਅੜੀਅਲ ਸਿੰਘ ਸਨ ਤਿਆਰ ਬਰ ਤਿਆਰ,
ਸੋ ਨਾ ਰਹੇ ਤਹੀਂ ਸੋ ਮਾਰੇ।
ਉਹ ਨਹੀਂ ਭੱਜੇ, ਉਹ ਉੱਥੇ ਹੀ ਖਲੋ ਕੇ ਅਬਦਾਲੀ ਦੇ ਸੂਰਮਿਆਂ ਦੇ ਸਨਮੁਖ ਲੜ ਕੇ ਸ਼ਹੀਦੀਆਂ ਪਾ ਗਏ।
ਮਿਤ ਸਿੰਘ ਕੈ ਚਿੱਤ ਤੋਂ ਆਈ।
ਬਾਬਾ ਮਿਤ ਸਿੰਘ ਜੀ ਨਿਹੰਗ ਸਿੰਘ ਜੀ ਦੇ ਮਨ ਦੇ ਵਿੱਚ ਏਦਾਂ ਖਿਆਲ ਆਇਆ,
ਭਈ ਸਉ ਜੋ ਸਿੰਘਨ ਬਤਾਈ।
ਕਹਿੰਦੇ ਹੁਣ ਨਾ ਯਾਦ ਆਈ ਵੀ ਜਥੇਦਾਰ ਤਾਰਾ ਸਿੰਘ ਹੋਣਾ ਨੇ ਕਿਹਾ ਸੀ, ਉਹਦੀ ਗੱਲ ਮੰਨ ਲੈਂਦਾ ਠੀਕ ਸੀ, ਵੀ ਤਾਰਾ ਸਿੰਘ ਨੇ ਜਿਵੇਂ ਕਿਹਾ ਸੀ ਉਹੀ ਹੋਇਆ, ਮੈਂ ਬਾਬੇ ਤਾਰਾ ਸਿੰਘ ਦਾ ਬਚਨ ਨਹੀਂ ਮੰਨਿਆ, ਇਹ ਯੋਗ ਨਹੀਂ ਕੀਤਾ।
ਸੋ ਮੁੜ ਮੁੜ ਕੇ ਲੜ ਤੋ ਜਾਵੇ।
ਬਾਬਾ ਮਿਤ ਸਿੰਘ ਜੀ ਨੇ ਆਖਿਆ ਵੀ ਹੁਣ ਭੱਜ ਕੇ ਜਾਨ ਲੈ ਕੇ ਵੀ ਨਹੀਂ ਜਾਣੀ, ਵੀ ਸਿੰਘ ਮਰਵਾ ਕੇ ਤੇ ਮੈਂ ਚਲਾ ਜਾਵਾਂ, ਮੇਰੇ ਭਰੋਸੇ ਨਾਲ ਆਏ ਨੇ ਸਾਰੇ ਸਿੰਘ ਤੇ ਮੈਂ ਹੁਣ ਇਹਨਾਂ ਨੂੰ ਛੱਡ ਕੇ ਭੱਜ ਜਾਵਾਂ, ਇਹ ਵੀ ਯੋਗ ਨਹੀਂ। ਬਾਬਾ ਮਿਤ ਸਿੰਘ ਜੀ ਥੋੜ੍ਹਾ ਜਿਹਾ ਘੋੜਾ ਟੋਰਦੇ ਪਿੱਛੇ ਲੜਦੇ, ਫਿਰ ਟੋਰਦੇ ਲੜਦੇ, ਏਦਾਂ ਥੋੜਾ ਜਿਹਾ ਦੁਸ਼ਮਣ ਨੂੰ ਰੋਕ ਕੇ ਰੱਖਿਆ।
ਬਹੁਤਨ ਕੇ ਕਬ ਵਾਰੇ ਆਵੇ।
ਪਰ ਹੁਣ ਉਹ ਗਿਣਤੀ ਇੰਨੀ ਜ਼ਿਆਦਾ ਸੀ ਅਬਦਾਲੀ ਦੇ ਸੂਰਮਿਆਂ ਦੀ, ਰੁਹੇਲਿਆਂ ਦੀ ਤੇ ਗਿਲਜਿਆਂ ਦੀ, ਹੁਣ ਥੋੜੇ ਗਿਣਤੀ ਦੇ ਸਿੰਘ ਬਹੁਤਿਆਂ ਨਾਲ ਕਿੰਨਾ ਕੁ ਲੜਦੇ ਆਖਰਕਾਰ।
ਲੱਗ ਗੋਲੀ ਘੋੜਾ ਗਿਰ ਪਯੋ।
ਬਾਬਾ ਮਿਤ ਸਿੰਘ ਜੀ ਦੇ ਘੋੜੇ ਨੂੰ ਗੋਲੀ ਵੱਜੀ ਤੇ ਘੋੜਾ ਸ਼ਹੀਦੀ ਪਾ ਗਿਆ।
ਮਾਦਰ ਕਾਬੈ ਪੱਗ ਫਸ ਰਹੇ।
ਪਰਮੇਸ਼ਰ ਵੱਲੋਂ ਬਾਬਾ ਜੀ ਦੇ ਜਿਹੜਾ ਪੈਰ ਸੀ ਉਹ ਘੋੜੇ ਦੀ ਰਕਾਬ ਦੇ ਵਿੱਚ ਫਸ ਗਿਆ।
ਦੋਹਰਾ ਜਿਨਕੇ ਘੋੜੇ ਥੇ ਵੱਡੇ ਤੇ ਆਏ ਮੋਹ ਮਾਰ।
ਪਿੱਛੋਂ ਜਿਹੜੇ ਵੱਡੇ ਘੋੜਿਆਂ ਵਾਲੇ ਸਨ ਉਹ ਆਏ, ਬਾਬਾ ਮਿਤ ਸਿੰਘ ਜੀ ਦਾ ਪੈਰ ਫਸਿਆ ਹੋਇਆ ਘੋੜੇ ਦੀ ਰਕਾਬ 'ਚ, ਘੋੜਾ ਮਰ ਗਿਆ ਨਹੀਂ ਨਿਕਲ ਸਕੇ ਤੇ ਘੋੜਿਆਂ ਦੇ ਪੌੜਾਂ ਥੱਲੇ ਆ ਕੇ ਜ਼ਖਮੀ ਹੋ ਗਏ। ਅਖੀਰ ਲੜਦਿਆਂ ਲੜਦਿਆਂ बाबा मित सिंह जी भी शहीदी पा गए।
लरत भजत फिर लरत पांच छे मोए हजार,
दस हजार सिंघां चो तकरीबन छे हजार सिंह शहीदियां पा गए। चार हजार सिंघां ने जमुना पार कीती ते बाकी सिंघां कुला रले, उत्थे फिर नहीं पहुंचे तुरक, पर छे हजार सिंह जेड़े सन ਉਹ ਮੇਰਠ ਦੇ ਇਲਾਕੇ 'ਚ ਬਾਬਾ ਮਿਤ ਸਿੰਘ ਜੀ ਹੋਣਾ ਦੇ ਸਮੇਤ ਲੜਦਿਆਂ ਲੜਦਿਆਂ ਸ਼ਹੀਦੀਆਂ ਪਾ ਗਏ।
ਚੌਪਈ ਮੁਕਤ ਫਤਿਹ ਯੋ ਕਾਬਲੀ ਆਈ,
ਏਦਾਂ ਕਾਬਲੀਆਂ ਨੂੰ ਫਰੀ ਦੀ ਫਤਿਹ ਮਿਲ ਗਈ, ਮੁਫਤੀ ਬਹੁਤਾ ਲੜਨਾ ਵੀ ਨਹੀਂ ਪਿਆ ਤੇ ਛੇ ਹਜ਼ਾਰ ਸਿੰਘ ਥੋੜੇ ਨਹੀਂ ਹੁੰਦੇ, ਇੱਕੋ ਦਿਨ ਦੇ ਵਿੱਚ ਮਾਰੇ ਜਾਣੇ। ਕਹਿੰਦੇ ਏਦਾਂ ਕਾਬਲੀਆਂ ਨੂੰ ਮੁਫਤ ਦੀ ਫਤਿਹ ਮਿਲ ਗਈ, ਬੈਠਿਆਂ ਬੈਠਿਆਂ ਨੂੰ ਹੀ ਸਿੰਘ ਲੜ ਹੀ ਨਹੀਂ ਸਕੇ। ਕਾਰਨ ਇਹ ਸੀ ਘੋੜਿਆਂ ਦੇ ਉੱਤੇ ਭਾਰ ਲੱਦਿਆ ਸੀ, ਕਈ ਮੋਢਿਆਂ 'ਤੇ ਚੁੱਕੀ ਫਿਰਦੇ, ਹਥਿਆਰ ਹੀ ਨਹੀਂ ਸੰਭਾਲਣ ਦਾ ਮੌਕਾ ਮਿਲਿਆ, ਗੋਲੀਆਂ ਨਾਲ ਹੀ ਪਰੋ ਕੇ ਰੱਖ ਦਿੱਤੇ, ਤੀਰਾਂ ਨਾਲ ਹੀ ਪਰੋ ਕੇ ਰੱਖ ਦਿੱਤੇ ਸਿੰਘ। ਇੱਦਾਂ ਕਹਿੰਦੇ ਬੜਾ ਵੱਡਾ ਨੁਕਸਾਨ ਪੰਥ ਦਾ ਹੋਇਆ, ਛੇ ਹਜ਼ਾਰ ਸਿੰਘ ਸ਼ਹੀਦੀਆਂ ਪਾ ਗਏ, ਕਾਬਲੀਆਂ ਨੂੰ ਮੁਫਤ ਵਿੱਚ ਫਤਿਹ ਮਿਲ ਗਈ।
ਜਹਾਂ ਖਾਨ ਫੌਜਦਾਰ ਕਹਾਈ,
ਕਾਬਲੀਆਂ ਦਾ ਜਿਹੜਾ ਜਰਨੈਲ ਸੀ ਉਹਦਾ ਨਾਮ ਸੀ ਜਹਾਨ ਖਾਂ। ਜਹਾਨ ਖਾਂ ਇਹਨਾਂ ਦਾ ਫੌਜਦਾਰ ਸੀ, ਉਹ ਬੜਾ ਖੁਸ਼ ਹੋਇਆ ਕਿ ਮੈਂ ਛੇ ਹਜ਼ਾਰ ਸਿੰਘ ਮਾਰ ਦਿੱਤੇ ਨੇ।
ਉਨ ਸਿਰ ਸਿੰਘਨ ਕੇ ਜੋ ਕਟਾਵੇ,
ਇਹਨੇ ਕੀ ਕੀਤਾ, ਕਹਿੰਦਾ ਅਬਦਾਲੀ ਨੂੰ ਵਿਖਾ ਕੇ ਇਨਾਮ ਲਵਾਂਗਾ। ਛੇ ਹਜ਼ਾਰ ਸਿੰਘਾਂ ਦੇ ਧੜਾਂ ਤੋਂ ਸਿਰ ਵੱਖਰੇ ਕੀਤੇ ਵੱਢ ਕੇ, ਕਿਉਂਕਿ ਸਿਰਾਂ ਦੇ ਹੀ ਮੁੱਲ ਪੈਂਦੇ ਸੀ ਸਿੰਘਾਂ ਦੇ। ਛੇ ਹਜ਼ਾਰ ਸਿੰਘਾਂ ਦੇ ਸਿਰ ਵੱਢ ਕੇ ਅਤੇ ਗੱਡਿਆਂ ਦੇ ਉੱਤੇ ਲੱਦ ਲਏ ਕਿ ਅਬਦਾਲੀ ਕੋਲ ਲੈ ਕੇ ਜਾਵਾਂਗਾ ਲਾਹੌਰ, ਅਤੇ ਲਾਹੌਰ ਜਾ ਕੇ ਅਬਦਾਲੀ ਦੇ ਕੋਲੋਂ ਇਨਾਮ ਲਵਾਂਗਾ ਵੀ ਮੈਂ ਛੇ ਹਜ਼ਾਰ ਸਿੰਘ ਮਾਰ ਕੇ ਆ ਰਿਹਾ। ਆਪਣਾ ਮਾਣ ਕਰਨ ਲਈ ਨਾ ਹੰਕਾਰੇ ਹੋਏ ਨੇ। ਏਦਾਂ ਛੇ ਹਜ਼ਾਰ ਸਿੰਘਾਂ ਦੇ ਸਿਰ ਜਿਹੜੇ ਨੇ ਉਹ ਕੱਟ ਲਏ।
ਅਠਾਰਾਂ ਗੱਡੇ ਨਜੀ ਬੈਲ ਦਵਾਏ,
ਅਠਾਰਾਂ ਗੱਡੇ ਲੱਦੇ ਉਹ ਕਹਿੰਦੇ ਛੇ ਹਜ਼ਾਰ ਸਿੰਘਾਂ ਦੇ ਸਿਰਾਂ ਨਾਲ, ਨਾਲ ਨਜੀਬਾ ਰਲਿਆ ਹੋਇਆ ਸੀ ਜਹਾਨ ਖਾਂ ਦੇ। ਮਰੇ ਸਿੰਘਾਂ ਜਿਹੜੇ ਸ਼ਹੀਦੀ ਪਾ ਕੇ ਡਿੱਗੀਆਂ ਲੋਥਾਂ ਦੇ ਸਿਰ ਵੱਢੇ ਇਹਨਾਂ ਮਲੇਛਾਂ ਨੇ, ਕਿੱਡੀ ਜਰਵਾਣੀ ਬਿਰਤੀ ਹੋਵੇਗੀ। ਸਿੰਘ ਵੀ ਜਦੋਂ ਲੜਦੇ ਸੀ ਤੁਰਕਾਂ ਨਾਲ, ਅਤੇ ਜੇ ਉਹ ਤੁਰਕ ਭੱਜ ਜਾਂਦੇ ਆਪਣੇ ਸਾਥੀਆਂ ਨੂੰ ਛੱਡ ਕੇ, ਜ਼ਖਮੀਆਂ ਦਾ ਇਲਾਜ ਕਰਦੇ ਸੀ ਸਿੰਘ, ਮਰਿਆਂ ਹੋਇਆਂ ਨੂੰ ਦਫ਼ਨ ਕਰਦੇ ਸੀ ਤੁਰਕਾਂ ਨੂੰ। ਪਰ ਇਹ ਮਲੇਛ ਕਿੱਡੀ ਨੀਚ ਬਿਰਤੀ ਸੀ ਇਹਨਾਂ ਮਲੇਛਾਂ ਦੀ ਕਿ ਸ਼ਹੀਦੀ ਪਾਏ ਹੋਏ ਸਿੰਘਾਂ ਦੇ ਸਿਰਾਂ ਦੇ ਸਿਰ ਵੱਢੇ ਨੇ, ਮਰਿਆਂ ਸਿੰਘਾਂ ਦੇ ਸਿਰ ਵੱਢੇ ਨੇ। ਨਜੀਬੇ ਨੇ ਜਿਹੜਾ ਅਬਦਾਲੀ ਦਾ ਯਾਰ ਸੀ, ਅਬਦਾਲੀ ਨੂੰ ਚੜ੍ਹਾ ਕੇ ਲਿਆਉਂਦਾ ਸੀ ਹਿੰਦੁਸਤਾਨ 'ਤੇ। 18 ਗੱਡੇ ਇਹਨਾਂ ਨੇ ਲੱਦ ਲਏ ਤੇ ਨਾਲ ਜਹਾਨ ਖਾਂ ਚੱਲ ਪਿਆ।
ਦੋਹਰਾ ਜਬ ਸਿਰ ਗੱਡੇ ਲੰਘ ਤੁਰੇ ਕੱਗਰ ਹੁਤੀ ਸਰਾਏ,
ਕਹਿੰਦੇ ਜਦੋਂ 18 ਗੱਡੇ ਲੱਦ ਕੇ ਤੇ ਜਹਾਨ ਖਾਂ ਅਬਦਾਲੀ ਆਪਣੀ ਅਬਦਾਲੀ ਦੀਆਂ ਫੌਜਾਂ ਨਾਲ ਲੈ ਕੇ, ਨਜੀਬਾ ਵੀ ਨਾਲ ਹੈ, ਇਹ ਚੱਲਦੇ ਚੱਲਦੇ ਆਏ ਨਾ ਇੱਧਰ ਲਾਹੌਰ ਜਾਣਾ ਸੀ, ਲਾਹੌਰ ਜਾਣ ਲਈ ਇੱਥੋਂ ਹੀ ਲੰਘਣਾ ਸੀ ਪੰਜਾਬ 'ਚੋਂ, ਇਹ ਘੱਗਰ ਅੰਬਾਲੇ ਤੋਂ ਜਦੋਂ ਘੱਗਰ ਨੂੰ ਇੱਧਰ ਨੂੰ ਆਈਏ ਜਾਂ ਇੱਧਰੋਂ ਰਾਜਪੁਰੇ ਤੋਂ ਅੰਬਾਲੇ ਨੂੰ ਜਾਈਏ ਤਾਂ ਘੱਗਰ ਆਉਂਦਾ ਨਾ, ਇੱਥੇ ਸਰਾਂ ਸੀ ਇੱਕ, ਹੁਣ ਵੀ ਉਹ ਸਰਾਂ ਹੈ, ਉਹਨੂੰ ਘੱਗਰ ਸਰਾਏ ਕਹਿੰਦੇ ਆ। ਉੱਥੇ ਤੱਕ ਇਹ ਪਹੁੰਚ ਗਏ, ਗੱਡੇ ਲੱਦੇ ਹੋਏ ਸੀ ਉੱਥੇ, ਸਰਾਂ ਜਿਹੜੀ ਸੀ ਮੁਸਾਫਰਖਾਨਾ ਸੀ, ਉੱਥੇ ਆਉਂਦੇ ਜਾਂਦੇ ਠਹਿਰਦੇ ਸੀ ਲੋਕ, ਕਿਉਂਕਿ ਮੇਨ ਰਾਹ ਸੀ ਲਾਹੌਰ ਨੂੰ ਦਿੱਲੀ ਦਾ ਇਹ ਰਸਤਾ ਸੀ, ਉੱਥੇ ਲੋਕ ਠਹਿਰਦੇ ਸੀ। ਇਹਨਾਂ ਨੇ ਰਾਤ ਕੱਟਣੀ ਸੀ, ਜਹਾਨ ਖਾਨ ਨੇ ਅਤੇ ਨਜੀਬ ਖਾਨ ਨੇ, 18 ਗੱਡੇ ਸਿੰਘਾਂ ਦੇ ਸਿਰਾਂ ਦੇ ਲੱਦੇ ਹੋਏ ਉਹ ਵੀ ਉੱਥੇ ਨੇ। ਇੱਥੇ ਆਣ ਕੇ ਇਹਨਾਂ ਨੇ ਆਪਣਾ ਡੇਰਾ ਕੀਤਾ।
ਤਬ ਸਿੰਘਨ ਕੇ ਦਲ ਬੜੇ ਸੁਨੀਆ ਵਾਈ ਆਏ,
ਇੱਧਰ ਮਾਲਵੇ ਵਿੱਚ ਸਿੰਘਾਂ ਨੂੰ ਖਬਰ ਹੋਈ ਕਿ ਸਾਡੇ 18 ਗੱਡੇ 6000 ਸਿੰਘਾਂ ਦੇ ਸਿਰਾਂ ਦੇ ਲੱਦ ਕੇ ਲਾਹੌਰ ਲਿਜਾਣੇ, ਇਹਨਾਂ ਮਲੇਛਾਂ ਨੇ ਸਿਰਾਂ ਦੀ ਬੇਅਦਬੀ ਕਰਨੀ ਆ। ਉੱਥੇ ਜਾ ਕੇ ਕੀ ਕਰਦੇ ਸੀ, ਗੰਜ ਉਚਾ ਉਸਾਰ ਦਿੰਦੇ ਸੀ, ਉੱਥੇ ਪਏ ਸਿਰ ਗਲੀ ਜਾਂਦੇ ਸੜੀ ਜਾਂਦੇ ਸਨ, ਮਲੇਛ ਇਹ ਕੰਮ ਕਰਦੇ ਸੀ। ਤੋ ਸਿੰਘਾਂ ਨੇ ਆਖਿਆ ਵੀ ਸਾਡੇ ਭਰਾਵਾਂ ਦੇ ਸਿਰ ਨੇ, ਉਹਨਾਂ ਦੀ ਬੇਅਦਬੀ ਕਰਨਗੇ ਮਲੇਛ, ਉੱਥੇ ਲਾਹੌਰ ਜਾ ਕੇ ਆਪਣਾ ਨਾਮ ਲੈਣਗੇ। ਤੋ ਖਾਲਸੇ ਨੇ ਸਿੰਘਾਂ ਨੇ ਹਮਲਾ ਕੀਤਾ ਇੱਥੇ ਘੱਗਰ ਸਰਾਂ ਕੋਲ ਆ ਕੇ। ਹਾਂਜੀ,
ਚੌਪਈ ਉਨ ਸਿਰ ਦੀਨੇ ਉਹਾਂ ਗਿਰਾਏ।
ਕਹਿੰਦੇ ਉਥੋਂ ਜਿਹੜੇ ਉਹ 18 ਗੱਡੇ ਸੀ ਉਹ ਸਿੰਘਾਂ ਨੇ ਆਪਣੇ ਕਬਜ਼ੇ ਕਰ ਲਏ। ਜਾਨ ਖਾਂ ਤੇ ਨਜੀਬ ਖਾਨ ਨੇ ਆਖਿਆ, ਉਹ ਕਹਿੰਦਾ ਇਹਨਾਂ ਮਰੇ ਸਿੰਘਾਂ ਦੇ ਸਿਰ ਲਿਜਾਣ ਦੇ ਕਿਤੇ ਆਪਣੇ ਨਾ ਕਟਾ ਬਈਏ, ਭੱਜੋ ਇੱਥੋਂ ਨਿਕਲੋ, ਤਾਂ ਖਾਲਸਾ ਆਣ ਪਿਆ ਉੱਤੇ, ਹੁਣ ਨਹੀਂ ਇਹਦਾ ਸਾਡੇ ਸਿਰ ਵੱਢ ਕੇ ਲੈ ਜਾਣੇ, ਅਸੀਂ ਸਿੰਘਾਂ ਦੇ ਲਿਜਾਣ ਨੂੰ ਫਿਰਦੇ ਹਾਂ। ਕਹਿੰਦੇ ਉਹ 18 ਦੇ 18 ਗੱਡੇ ਉੱਥੇ ਹੀ ਛੱਡ ਕੇ ਨਾ ਲੜਦੇ ਭਿੜਦੇ ਛੱਡ ਕੇ ਉੱਥੋਂ ਸਰਹੰਦ ਨੂੰ ਨਿਕਲੇ ਅਤੇ ਲਾਹੌਰ ਨੂੰ ਨਿਕਲ ਗਏ। 18 ਗੱਡੇ ਜਿਹੜੇ ਸਿੰਘਾਂ ਦੇ ਸਿਰਾਂ ਦੇ ਸਨ ਉਹ ਖਾਲਸੇ ਨੇ ਆਪਣੇ ਕਬਜ਼ੇ ਚ ਲੈ ਲਏ।
ਗੱਡੇ ਲੈ ਗਏ ਨੱਠ ਪਿਛਾਹੇ,
ਉਹ ਗੱਡੇ ਲੈ ਕੇ ਪਿੱਛੇ ਨੂੰ ਚਲੇ ਗਏ।
ਉਤੇ ਭਤੀਜੇ ਮਿਤ ਸਿੰਘ ਦੋਏ,
ਇਹ ਗੱਡੇ ਲਿਜਾਣ ਵਾਲੇ ਕੌਣ ਸੀ? 18 ਜਿਹੜੇ ਗੱਡੇ ਸਿੰਘਾਂ ਦੇ ਸਿਰਾਂ ਦੇ ਲੱਦੇ ਹੋਏ, ਇਹ ਬਾਬਾ ਮਿਤ ਸਿੰਘ ਦੇ ਦੋ ਭਤੀਜੇ ਸੀ। ਸਿੰਘ ਇਹ ਆਏ ਹਨ, ਉਹਨਾਂ ਦਾ ਵੀ ਨਾਂ ਦੱਸਦੇ ਨੇ।
ਭਾਗ ਸਿੰਘ ਪੰਗਾ ਸਿੰਘ ਸੋਏ,
ਇੱਕ ਦਾ ਨਾਮ ਸੀ ਭਾਈ ਭਾਗ ਸਿੰਘ ਤੇ ਦੂਜੇ ਦਾ ਨਾਮ ਸੀ ਭਾਈ ਪੰਗਾ ਸਿੰਘ। ਇਹ ਬਾਬਾ ਮਿਤ ਸਿੰਘ ਜੀ ਨਿਹੰਗ ਸਿੰਘ ਦੇ ਭਤੀਜੇ ਸੀ ਦੋਵੇਂ। ਇਹਨਾਂ ਆਖਿਆ ਸਾਡੇ ਜਿਹੜੇ ਸੰਬੰਧੀ ਵੀ ਨੇ ਬਾਬਾ ਮਿਤ ਸਿੰਘ ਜੀ ਤੇ ਹੋਰ ਸਿੰਘ ਵੀ ਨੇ, ਉਹਨਾਂ ਦੇ ਸਿਰ ਨੇ। ਇਹਨਾਂ ਸਿੰਘਾਂ ਨੇ ਹਮਲਾ ਬੋਲ ਕੇ 18 ਸਿੰਘ ਆਪਣੇ ਕਬਜ਼ੇ 'ਚ, 18 ਗੱਡੇ ਜਿਹੜੇ ਸਨ ਉਹ ਆਪਣੇ ਕਬਜ਼ੇ 'ਚ ਲੈ ਕੇ ਸਿੰਘਾਂ ਦੇ ਸਿਰਾਂ ਦਾ ਸੰਸਕਾਰ ਜਿਹੜਾ ਹੈ ਉਹ ਸ਼ੰਭੂ ਦੇ ਲਾਗੇ, ਅੱਜ ਕੱਲ੍ਹ ਉੱਥੇ 6000 ਸਿੰਘਾਂ ਦਾ ਅੰਗੀਠਾ ਹੈ, ਬਕਾਇਦਾ ਸਥਾਨ ਹੈ ਬੜਾ ਸੁੰਦਰ, ਉਸ ਜਗ੍ਹਾ ਦੇ ਉੱਤੇ ਅੰਤਿਮ ਸੰਸਕਾਰ ਕੀਤਾ। ਹਾਂਜੀ,
ਲਈ ਥਨੇਸਰ ਥੀ ਜਿਨ ਮਲ,
ਇਹ ਜਿਹੜੇ ਭਾਗ ਸਿੰਘ ਤੇ ਭੰਗਾ ਸਿੰਘ ਸੀ ਇਹ ਕੁਰਸ਼ੇਤਰ ਤੇ ਹਮਲਾ ਕਰਕੇ ਕੁਰਸ਼ੇਤਰ ਮੱਲਿਆ ਹੋਇਆ ਸੀ ਇਹਨਾਂ ਨੇ, ਇਹ ਕੁਰਕਸ਼ੇਤਰ ਦਾ ਇਲਾਕਾ ਇਹਨਾਂ ਦੇ ਅਧੀਨ ਸੀ, ਉੱਥੋਂ ਹੀ ਹਮਲਾ ਕਰਕੇ ਆਣ ਕੇ ਪਏ ਨੇ।
ਸੀਸ ਫੁਕੇ ਉਨ ਦੌੜ ਸੋ ਚੱਲ,
ਏਦਾਂ 6000 ਸਿੰਘਾਂ ਦੇ ਸੀਸ ਲੈ ਕੇ ਬੜੇ ਅਦਬ ਨਾਲ ਅੰਗੀਠਾ ਚਿਣਿਆ, ਇੱਕ ਅੰਗੀਠਾ ਚਿਣ ਕੇ ਉੱਥੇ ਸੀਸ ਰੱਖ ਕੇ ਸਸਕਾਰ ਕੀਤਾ।
ਸ਼ਹੀਦ ਗੰਜ ਇਮ ਉਹਾਂ ਕਹਾਵੇ,
ਉਸ ਅਸਥਾਨ ਦਾ ਨਾਮ ਰੱਖਿਆ ਗੁਰਦੁਆਰਾ ਸ਼ਹੀਦ ਗੰਜ ਸਾਹਿਬ। 6000 ਸ਼ਹੀਦ ਸਿੰਘ ਬਾਬਾ ਮਿਤ ਸਿੰਘ ਜੀ, ਸ਼ੰਭੂ ਦੇ ਲਾਗੇ ਅਸਥਾਨ ਹੈ, ਸ਼੍ਰੋਮਣੀ ਪੰਥ ਅਕਾਲੀ ਬੁੱਢੇ ਦਲ ਦਾ ਪ੍ਰਬੰਧ ਹੈ, ਉੱਥੇ ਬਾਬਾ ਜੀ ਦੇ ਅਸਥਾਨ ਦੇ ਉੱਤੇ ਸੇਵਾ ਨਿਭਾ ਰਹੇ ਨੇ। ਉੱਥੋਂ ਦੀ ਜਿਹੜੇ ਮੁੱਖ ਪ੍ਰਬੰਧਕ ਦੀ ਸੇਵਾ ਦਾਸ ਦੇ ਵਿਦਿਆ ਗੁਰੂ ਸਿੰਘ ਸਾਹਿਬ ਗਿਆਨੀ ਸ਼ੇਰ ਸਿੰਘ ਜੀ ਅੰਬਾਲੇ ਵਾਲੇ, ਉਸ ਅਸਥਾਨ ਦੇ ਸੰਚਾਲਕ ਨੇ ਸੇਵਾਵਾਂ ਨਿਭਾ ਰਹੇ ਨੇ, ਕਾਰ ਸੇਵਾਵਾਂ ਚੱਲ ਰਹੀਆਂ ਨੇ ਉੱਥੇ। ਉਸ ਜਗ੍ਹਾ ਦੇ ਉੱਤੇ 6000 ਸਿੰਘਾਂ ਦੇ ਸੀਸਾਂ ਦਾ ਅੰਤਿਮ ਸੰਸਕਾਰ ਜਿਹੜਾ ਹੈ ਉਹ ਬਾਬਾ ਭੰਗਾ ਸਿੰਘ ਜੀ ਤੇ ਭਾਈ ਭਾਗ ਸਿੰਘ ਹੋਣਾ ਨੇ ਕੀਤਾ। ਹਾਂਜੀ,
ਚੜ੍ਹੈ ਚੜ੍ਹਾਵਾ ਸੁਖ ਸੋ ਪਾਵੇ,
ਕਹਿੰਦੇ ਉਸ ਅਸਥਾਨ ਦਾ ਨਾਮ ਰੱਖਿਆ ਹੈ ਸ਼ਹੀਦ ਗੰਜ ਸਾਹਿਬ, ਤੇ ਜਿਹੜਾ ਕੋਈ ਉੱਥੇ ਆ ਕੇ ਚੜ੍ਹਾਵਾ ਚੜ੍ਹਾਉਂਦਾ, ਕੋਈ ਦਾਨ ਪੁੰਨ ਕਰਦਾ, ਦਸਵੰਧ ਦੀ ਮਾਇਆ ਹਾਰ, ਕਹਿੰਦੇ ਜਿਹੜੀ ਸੁਖਣਾ ਸੁਖਦਾ ਉਹਦੀ ਉਹ ਸੁਖਣਾ ਪੂਰੀ ਹੋ ਜਾਂਦੀ ਹੈ। ਸ਼ਹੀਦਾਂ ਦੀ ਉੱਥੇ ਕਲਾ ਵਰਤਦੀ ਹੈ, ਦਾਸ ਦਾ ਜਨਮ ਪਿੰਡ ਉੱਥੇ ਨੇੜੇ ਹੈ, ਬਚਪਨ ਤੋਂ ਉਸ ਅਸਥਾਨ 'ਤੇ ਹਾਜ਼ਰੀਆਂ ਭਰਦੇ ਰਹੇ ਹਾਂ। ਖੰਡੇ ਦੀ ਪੌਲ ਵੀ ਉਸੇ ਅਸਥਾਨ ਤੋਂ ਦਾਸਾਂ ਨੇ ਲਈ ਸੀ। ਤੋ ਕੇਂਦਰੀ ਅਸਥਾਨ ਹੈ ਤਕਰੀਬਨ, ਰਾਜਪੁਰੇ ਦੀਆਂ ਸੰਗਤਾਂ ਜਿਹੜੀਆਂ ਉਸ ਇਲਾਕੇ ਦੀਆਂ ਸੰਗਤਾਂ ਨੇ ਜਾਣਦੀਆਂ ਨੇ ਅਸਥਾਨ ਬਾਰੇ, ਦੱਸਦੇ ਨੇ ਬਜ਼ੁਰਗ ਉਸ ਇਲਾਕੇ ਦੇ ਕਿ ਇੱਥੇ ਪਹਿਲਾਂ ਬੇਰੀਆਂ ਦਾ ਝੁੰਡ ਸੀ ਜਿੱਥੇ ਅੰਤਿਮ ਸੰਸਕਾਰ ਹੋਇਆ। ਅਸਥਾਨ ਪ੍ਰਗਟ ਕਿਵੇਂ ਹੋਇਆ ਕਿ ਬੇਰੀਆਂ ਕੱਟ ਰਹੇ ਸਨ ਅਤੇ ਇੱਕ ਬੇਰੀ ਨੂੰ ਕੱਟਦਿਆਂ ਕੱਟਦਿਆਂ ਇੱਕਦਮ ਉਹਦੇ ਵਿੱਚੋਂ ਖੂਨ ਰਿਸਣ ਲੱਗ ਪਿਆ, ਖੂਨ ਸਿੰਮਣ ਲੱਗ ਪਿਆ ਅਤੇ ਆਵਾਜ਼ ਆਈ ਵੀ ਇਹ ਬੇਰੀ ਨਾ ਕੱਟੋ, ਇਹ ਸ਼ਹੀਦਾਂ ਦਾ ਸਥਾਨ ਹੈ, ਇੱਥੇ ਸ਼ਹੀਦਾਂ ਦਾ ਅੰਗੀਠਾ ਬਣਾ ਕੇ ਜੋਤ ਜਗਾਓ। ਉਸ ਵੇਲੇ ਫਿਰ ਉੱਥੇ ਬਜ਼ੁਰਗਾਂ ਨੇ, ਉਸ ਇਲਾਕੇ ਦੇ ਬਜ਼ੁਰਗਾਂ ਨੇ ਅਸਥਾਨ ਜਿਹੜਾ ਉਹ ਪ੍ਰਗਟ ਕੀਤਾ ਅਤੇ ਫਿਰ ਪਤਾ ਕੀਤਾ ਵੀ ਇੱਥੋਂ ਦਾ ਇਤਿਹਾਸ ਕੀ ਹੈ, ਫਿਰ ਉਹ ਇਤਿਹਾਸ ਦੀ ਜਾਣਕਾਰੀ ਸਾਹਮਣੇ ਆਈ। ਤੋ ਇਸ ਪ੍ਰਕਾਰ ਨਾਲ ਕਹਿੰਦੇ ਸ਼ਹੀਦ ਗੰਜ ਇਮ ਉਹਾਂ ਕਹਾਵੇ, ਚੜ੍ਹੈ ਚੜ੍ਹਾਵਾ ਸੁਖ ਸੋ ਪਾਵੇ, ਉੱਥੇ ਸ਼ਹੀਦ ਗੰਜ ਸਾਹਿਬ ਉਸ ਅਸਥਾਨ ਦਾ ਨਾਮ ਹੈ, ਜਿਹੜਾ ਕੋਈ ਹਾਜ਼ਰੀ ਭਰਦਾ ਉੱਥੇ ਚੜ੍ਹਾਵਾ ਚੜ੍ਹਾਉਂਦਾ, ਪੂਰਨਮਾਸ਼ੀ ਦਾ ਜੋੜ ਮੇਲਾ ਲੱਗਦਾ ਹੈ, ਹਾਜ਼ਰੀਆਂ ਭਰਦਾ ਹੈ, ਕਹਿੰਦੇ ਭਾਈ ਉਹਨੂੰ ਸੁਖਣਾ ਜਿਹੜੀ ਸੁਖਦਾ ਉਹਦੀ ਸੁਖਣਾ ਪੂਰੀ ਹੁੰਦੀ ਹੈ।
ਦੋਹਰਾ साल 18 सै बीते ऊपर तइये साल
1823 संबत बिक्रमी दा साल सी जिस दिन कहिंदे जंग होया ना बाबा मित सिंह जी होणा दा ते उहनां दा संस्कार होया 1823 संबत बिक्रमी दा साल सी
मित सिंह शहीदी इमलई सो लड़ियो जहान खां नाल
कहिंदे इस तरह बाबा मित सिंह जी होणा ने जहान खां दियां फौजां नाल लड़ के शहीदियां प्राप्त कीतियां हन ते शहादत दे जाम प्राप्त कीते हन ए बाबा मित सिंह जी होणा दा प्रसंग है जो भाई साहब भाई रतन सिंह जी होणा ने जिवें अपने बजुर्गां पासों सुनिया जां पड़चोल कीती है उस तरह लिखिया है तेईये 1823 संमत बिक्रमी लिखिया पर विद्वान कहिंदे आ 13 होना चाहिए कि 1813 संमत बिक्रमी दा साल बनदा है सो इतिहास कथन करदिआं होइआं होइआं अनेकां प्रकार दीआं भुल्लां चुक्कां दी खिमा करनी अरदास करनी कि सतगुरु जी अगां वास्ते सद बुद्धि और समत प्रदान करन वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु
वाहे गुरु वाहे गुरु वाहे गुरु वाहे गुरु
वाहे गुरु वाहे गुरु वाहे गुरु वाहे गुरु
वाहे गुरु वाहे गुरु वाहे गुरु वाहे गुरु
हे अच्युत हे पार ब्रह्म
अविनाशी अगनास
हे पूरन हे सर्वमय
दुख पंजन गुण दास
हे संगी हे निरंकार
हे निर्गुण सब टेक
हे गोविंद हे गुण निदान
जागै सदा विवेक
हे अपरंपर हर हरे
है भी होवन हार